ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਵਾਦ ਸੱਚ ਹੈ ਪੀ ਸੱਚ ਨਾਨਕ ਉਸੀ ਵੀ ਸੱਚ ਹੈ ਚੱਕਰ ਚਿਹਨ ਅਰਬਨ ਜਾਤ ਅਰਪਾਤ ਨਿਹੰਜੇ ਰੂਪ ਰੰਗਰ ਰੇਖ ਪੇਕੂ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿਜੈ ਕੋਟ ਇੰਦਰਿੰਦਰਾਨ ਸਹਸਾਹਨ ਗੁਣਿਜੈ ਤਿਰਭਗਮਹੀ ਸੁਰ ਨੈਰਾਸੁਰ ਨੇਤ ਨੇਤ ਪੰਥਿਰਨ ਕਹਿਤ ਜੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸਮਿਤ ਤਿਰਭਗਮਹੀ ਸੁਰ ਨੈਰਾਸੁਰ ਨੇਤ ਨੇਤ ਪੰਥਿਰਨ ਕਹਿਤ ਜੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸਮਿਤ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਉ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਅੰਗਦ ਕਿਰਪਾ ਤਾਰ ਅਮਰ ਸਤਿਪੁਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਾਇਣ ਜੀਓ ਗੁਰੂ ਰਾਮਦਾਸ ਦਰਸ਼ਨ ਪਰਸ਼ ਕਹਿਮਤ ਰਾਜ ਅੰਮ੍ਰਿਤ ਵੈਮ ਮੂਰਤ ਪੰਜ ਪ੍ਰਮਾਣ ਪੂਰਕ ਅਰਜਨ ਭਿਖੋ ਨੈ ਸੋ ਕੋਟਲ ਗੁਰ ਸੇਵੀਐਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕਹਿ ਜਨ ਮਰਨ ਦੁਖ ਜਾਏ ਉਹ ਹੈ ਸੁਰਤ ਕਸਮ ਦੀ ਨੂਰ ਅਰਸੋ ਪੁਰਸੋ ਚਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਕੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਵਾਸ ਬੈਠਿਆ ਸੋਹੀਏ ਸਭਨਾਂ ਦਾ ਵੇ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਭਨਾਂ ਦਾ ਵੇ ਸਾਹੋ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਲਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਪ੍ਰਭ ਕੀ ਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਰਹੀਏ ਵਸਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦੇ ਦਿਹਾੜੇ ਜਿੱਥੇ ਕਿੱਥੇ ਵੀ ਗੁਰੂ ਦੀਆਂ ਸੰਗਤਾਂ ਹਨ ਔਰ ਗੁਰੂ ਮਹਾਰਾਜ ਦੇ ਅਸਥਾਨਾਂ 'ਤੇ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਉੱਥੇ ਜੁੜ ਕੇ ਮਿਲ ਕੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਜੋ ਵੀ ਗੁਰੂ ਮਹਾਰਾਜ ਜੀ ਦੇ ਪੁਰਬ ਦਿਹਾੜੇ ਉਹਨਾਂ ਨੂੰ ਮਨਾਉਂਦੇ ਹੈ। ਸੋ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਪੁਰਬ ਦਿਹਾੜਾ ਹੈ। ਇੱਥੇ ਵੀ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦਾ ਉਹਨਾਂ ਭਾਵਾਂ ਪ੍ਰਸੰਗਾਂ ਵਾਲਾ ਹੀ ਗੁਰਬਾਣੀ ਦਾ ਅਰਥ ਭਾਵ ਜਿਹਨਾਂ ਸ਼ਬਦਾਂ ਦੇ ਵਿੱਚ ਹੈ ਉਹਨਾਂ ਦਾ ਕੀਰਤਨ ਆਪ ਸਰਵਣ ਕਰਦੇ ਰਹੇ ਹੋ। ਸਤਿਗੁਰੂ ਸਾਹਿਬ ਜੀ ਦੀ ਜੋ ਆਪ ਵਾਹਿਗੁਰੂ ਪਰਮੇਸ਼ਰ ਨੇ ਕਲਯੁਗ ਦੇ ਸਮੇਂ ਦੇ ਵਿੱਚ ਦਸੋ ਸਰੂਪ ਧਾਰਨ ਕੀਤੇ, ਗੁਰਬਾਣੀ ਦਾ ਪ੍ਰਕਾਸ਼ ਕੀਤਾ, ਉਹ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਹੀ ਸਭ ਕੁਛ ਕੀਤਾ। ਅਤੇ ਜਿਸ ਤਰ੍ਹਾਂ ਵੀ ਅਸੀਂ ਜੋ ਵਾਹਿਗੁਰੂ ਪਰਮੇਸ਼ਰ ਨੇ ਤਜ ਸਭ ਪਰਮ ਭਜੇ ਪਾਰ ਬ੍ਰਹਮ ਕਉ ਨਾਨਕ ਟਲੇ ਧਰਮ, ਇਹ ਸਭ ਕੁਝ ਜਿਤਨੇ ਕੋਈ ਕਾਰਜ ਰੂਪ ਸੰਸਾਰ ਦੇਵੀ ਦੇਵਤੇ ਉਹਨਾਂ ਦਾ ਤਿਆਗ ਕਰਕੇ ਜੋ ਆਪ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਨਹੀਂ ਸੋਏ। ਉਹਦੀਆਂ ਵਿਚਾਰਾਂ ਜੋ ਸਰਵਣ ਦੇ ਉਪਕਰਮ ਉਪਸੰਗਾਰ ਅਪੂਰਵਤਾ ਆਦਿਕ ਚਿੰਨ੍ਹ ਹਨ ਸਰਵਣ ਦੇ, ਉਹਨਾਂ ਦੁਆਰਾ ਵਿਸਥਾਰ ਪੂਰਵਕ ਉਸ ਵਾਹਿਗੁਰੂ ਉਪਦੇਸ਼ ਦੇ ਉਪਦੇਸ਼ਾਂ ਦਾ ਸਾਨੂੰ ਉਪਦੇਸ਼ ਦਿੱਤਾ ਹੈ, ਸ਼ਬਦਾਂ ਦਾ ਉਪਦੇਸ਼ ਦਿੱਤਾ ਹੈ। ਅਤੇ ਆਪ ਸਤਿਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਸਾਡਾ ਕਲਯੁਗੀ ਜੀਵਨ ਦਾ ਉਧਾਰ ਹੋ ਸਕਦਾ ਹੈ ਉਹ ਪੂਰਨੇ ਪਾ ਕੇ ਸਾਨੂੰ ਦੱਸੇ ਹਨ। ਅਤੇ ਸੰਸਾਰ ਦੇ ਵਿੱਚ ਦੋ ਪਕਸ਼ੀ ਚਲੇ ਆ ਰਹੇ ਹਨ, ਇੱਕ ਨਾਸਤਿਕ ਆਸਤਿਕ ਭਾਵਨਾ ਵਾਲਾ ਹੈ, ਕੋਈ ਏਕਤਾ ਦਾ ਵਰਣਨ ਕਰਦਾ ਹੈ, ਕੋਈ ਭੇਦਤਾ ਨੂੰ ਸਿੱਧ ਕਰਦਾ ਹੈ। ਸੋ ਇਹ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਵਿੱਚ ਦੁਨੀਆ ਸੇਵ ਕਮਾਈ ਕਿਸ ਤਰ੍ਹਾਂ ਰਹਿਣਾ ਚਾਹੀਦਾ ਅਤੇ ਕਿਸ ਤਰ੍ਹਾਂ ਸਾਡੀ ਕਲਿਆਣ ਹੋ ਸਕਦੀ ਹੈ, ਉਹ ਆਪ ਪੂਰਨੇ ਪਾਏ, ਥਾਂ ਥਾਂ ਗਏ, ਸਿੱਖਿਆ ਉਪਦੇਸ਼ ਦਿੱਤੀ ਹੈ, ਅਤੇ ਕਿਸ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਮੰਨਣਾ, ਜਿਹੜਾ ਪੂਰਾ ਹੁਕਮ ਮੰਨ ਲੈਂਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦਾ ਸ਼੍ਰੀ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਦੇ ਵਿੱਚ ਵਰਣਨ ਕੀਤਾ ਹੈ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ, ਵੀ ਹਉਮੈ ਦਾ ਹੀ ਸੰਸਾਰ ਦੇ ਵਿੱਚ ਰੌਲਾ ਹੈ, ਹਉਮੈ ਕਰਕੇ ਹੀ ਇਹ ਅਸੀਂ ਜੀਵ ਹਾਂ, ਅਤੇ ਜੀਵਾਂ ਦੇ ਤਾਂ ਹੀ ਹਉਮੈ ਕਰਕੇ ਹੀ ਜੋ ਵੀ ਅਸੀਂ ਬੰਦੇ ਚੰਗੇ ਕਰਮ ਕਰਦੇ ਹਾਂ ਉਹਨਾਂ ਦਾ ਫਿਰ ਫਲ ਭੋਗਣਾ ਪੈਂਦਾ ਹੈ, ਅਤੇ ਵਾਹਿਗੁਰੂ ਪਰਮੇਸ਼ਰ ਫਲ ਪ੍ਰਦਾਤਾ ਹੈ। ਸੋ ਜੋ ਅੱਜ ਦੇ ਅੱਜ ਜੇਠ ਸੁਦੀ ਚੌਥ ਹੈ, ਸੋ ਜੇਠ ਸੁਦੀ ਚੌਥ ਵਾਲੇ ਦਿਨ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਮਹਾਨ ਘਾਲਣਾ ਘਾਲਦੇ ਹੋਏ ਸਾਡੇ ਤਾਈਂ ਸਿੱਖਿਆ ਦੇ ਗਏ ਕਿ ਇਸ ਤਰ੍ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਧਰਮ ਹੈ ਉਸ 'ਤੇ ਟਲ ਰਹਿਣਾ ਹੈ, ਉਸਦੇ ਅੱਗੇ ਕਿਸੇ ਦੀ ਝੇਪ 'ਚ ਨਹੀਂ ਆਉਣਾ, ਕਿਸੇ ਮਾਇਆਧਾਰੀ ਦੀ, ਕਿਸੇ ਪਾਤਸ਼ਾਹ ਦੀ, ਅਤੇ ਉਹਦੀ ਉਸੇ ਵਾਹਿਗੁਰੂ ਪਰਮੇਸ਼ਰ ਦੇ ਹੀ ਜਿਵੇਂ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਈ ਆਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, सिमर शास्त्र वेद सवै वो भेद कहे हम एक न जाने हो। श्री आसमान कृपा तुम री कर, मैं न कहो सब तुहे बखाने। ऐसी हमें विच आप नहीं किया, जो तुसी तुहे बखाने हो, जो तुसी कृपा करके ये विचार अगे निर्णय पूर्वक सातु कहाइए, सब तुसी आप ही अखवाया है इस संसार दे विच। सो सतगुरु अर्जन साहब महाराज जी की जिहड़ी ये शहादत है बहुत अलौकिक ते असरज है। जिस तरह जो भगत दे लक्षण कहे ने, ऐसा भगत होना चाहिए, मान होंदे हुए निमाणा, तान होंदे हुए नितानम, अनहुंदा आप मनाए कोई ऐसा भगत सदाए। जिवें आ गुरु गुरु गोबिंद सिंह महाराज जी ने सानू वाहिगुरू परमेश्वर की भगती करनी आप अपने द्वारा दसी है। और गुरु नानक साहब जी के बारे भी पुटा दे सही है, सतगुरु नानक भगत करी एक मन, तन मन धन गोबिंद दियो। तन मन धन सब सौंप गुर को हुक्म मनिया पाइए। वाहिगुरू परमेश्वर का ही तन है, मन है, धन है। सिर साड़ी होमे करके इस दे विच हंगता है, ते ओ वाहिगुरू की शरण लैके सात संगत करदे हुए, वाहिगुरू की सिक्ख्या का मनन करदे हुए, ते ए हंगता जिहड़ी है ये दूर हो जाएगी। फिर जिवें हुणे अपने ब्रह्म दी सह ब्रह्म सुनिए, एक एक बखाणी आत्म सारा करण हारा, वाहिगुरू तो बिना होर कोई नहीं जानी जाए। ये ज्ञानवाना की ब्रह्म ज्ञानियों की अवस्था का जिक्र है। तो ये गुरबाणी के अंदर और जो सतगुरु साहब जी ने कर्तव्य किए ने, जिस तरह सेवा करत हुए निकामी तिसका होत प्राप्त स्वामी, कि निष्काम सेवा करे साध संगत दे विच, नाम बाणी सिमरन करे, तो उन्हों वाहिगुरु परमेश्वर प्राप्त हो जाता है। इस तरह गुरु नानक साहब महाराज जी ने जिमें अखीर से करतारपुर साहब विखे खेती आप करके लंगर चलाना, सिख संगत गुरबाणी का प्रचार उपदेश मनन करवाना, इस तरह से गुरु अंगद साहब महाराज जी और गुरु अमरदास साहब महाराज जी, गुरु रामदास साहब जी, जिमें गुरु अर्जन साहब महाराज जी ने कोई संसार दे विच ऐसे विरोधी भाव वाले भी होण जिहड़े कि वाहिगुरू दे हुक्म नूं मनण वालियां संगतां दे वो उल्ट चलण। जिस तरह ये सतगुरु साहिब जी दी शहादत दा सब संगतां दे विच प्रसिद्ध कारण है कि चंदू दी लड़की दा जिहड़ा वो संगतां दे बेनती करन तों ला लैण ते ही ये सतगुरु साहिब जी दी शहादत दा कारण बनिया, क्योंकि ये उस वेले आम संसार दे विच मायाधारी लोग भी हुंदे ने, पर उन्होंने विच जिहड़ा जिन्हां ने हथ दे विच हुकूमत दा बल होवे या वो मिल के हुकूमत करते हों, उन्होंने ज़्यादा हंकार होंदा है, क्योंकि माया ज़्यादा होंदी है, हुक्म ज़्यादा चलता है। वो कहते साडा ही हुक्म चले, जो कुछ असी वो तो कोई उल्ट ना करे। सो ये जिहड़ी चंदू दी लड़की ये वर दे योग सी, ते उस समय दे विच ये रिवाज सी आम संसारी लोगों के हिंदुओं के ब्राह्मण जड़े सी वो बड़े सुचजे सियाने विचारवान होंदे सी, शरीरक पक्ष तो भी, मानसिक पक्ष तो भी, विद्या के पक्ष तो भी। वो जिथे भी ठीक जा के घर वेखण या वर वेखण, उहदी विद्या वेखण, सब उहदे रंग ढंग वेखण, ते वो फिर आके दस देंदे सी ਅਤੇ ਫਿਰ ਉੱਥੇ ਉਹ ਸੰਬੰਧ ਹੋ ਜਾਂਦਾ ਸੀ। ਫਿਰ ਉਹ ਜਿਹੜਾ ਐਸਾ ਸੰਬੰਧ ਬ੍ਰਾਹਮਣ ਦੇ ਰਾਹੀਂ ਕੀਤਾ ਸੀ ਉਹ ਟਲਦਾ ਨਹੀਂ ਸੀ। ਇਸੇ ਤਰ੍ਹਾਂ ਹੀ ਇਹ ਬ੍ਰਾਹਮਣ ਚੰਦੂ ਦਾ ਭੇਜਿਆ ਹੋਇਆ ਵੀ ਸਭ ਥਾਂ ਦੇ ਵਿੱਚ ਵੇਖ ਕੇ ਆਓ ਵੀ ਸਾਡੇ ਜਿਵੇਂ ਮੈਂ ਮਾਇਆ ਦੇ ਵਿੱਚ ਵੱਡਾ ਹੈ ਜਾਂ ਰਾਜ ਭਾਗ ਦੇ ਵਿੱਚ ਹੈ, ਇਸ ਤਰ੍ਹਾਂ ਦਾ ਕੋਈ ਆਪਣੇ ਵਡਿਆਈ ਵਾਲਾ ਹੋਵੇ, ਮਾਇਆਧਾਰੀ ਹੋਵੇ, ਫਿਰ ਹੀ ਠੀਕ ਹੈ, ਸਾਨੂੰ ਵੱਡਾ ਹੋਵੇ। ਇਹ ਬ੍ਰਾਹਮਣ ਬਹੁਤ ਥਾਈਂ ਫਿਰਿਆ, ਇਹਦੇ ਕੋਈ ਐਸਾ ਲੜਕਾ ਪਸੰਦ ਨਾ ਆਇਆ। ਅਖੀਰ ਫਿਰ ਗੁਰੂ ਘਰ ਦੇ ਵਿੱਚ ਆ ਗਿਆ। ਗੁਰੂ ਘਰ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਜੁੜੀ ਹੋਈ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਵਿੱਚ ਸ਼ੋਭਾ ਪਾ ਰਹੇ ਸਨ ਇਸ ਅਵਸਥਾ ਦੇ ਅੰਦਰ। ਇਹਦੇ ਮਨ ਦੇ ਵਿੱਚ ਵੀ ਇਹ ਠੀਕ ਹੈ, ਇਹ ਆਪਣੇ ਵਿਚਾਰ ਕਰਕੇ ਅਤੇ ਚਲੇ ਗਿਆ ਵੀ ਹਾਂ ਮੈਂ ਉਹ ਪਸੰਦ ਕਰਕੇ ਆਇਆ ਅਤੇ ਉੱਥੇ ਤੁਸੀਂ ਸੰਬੰਧ ਕਰ ਦਿਓ। ਇਹ ਕਹਿੰਦਾ ਇਹਨੂੰ ਮਾਇਆ ਦਾ ਹੰਕਾਰ ਸੀ, ਰਾਜਸਾਜ ਦਾ ਹੰਕਾਰ ਸੀ। ਇਹ ਕਹਿੰਦਾ ਵੀ ਠੀਕ ਹੈ, ਇਹ ਤੂੰ ਕੰਮ ਠੀਕ ਨਹੀਂ ਕੀਤਾ। ਜਿੰਨੀ ਮਾਇਆ ਦੀ ਪ੍ਰਭਤਾ, ਰਾਜਸਾਜ ਦੀ ਪ੍ਰਭਤਾ ਕਰਕੇ ਮੇਰੀ ਵਡਿਆਈ ਹੈ, ਇਹ ਠੀਕ ਹੈ, ਗੁਰੂ ਘਰ ਦੇ ਵਿੱਚ ਲੋਕ ਮੰਨਦੇ ਹਨ, ਪਰ ਆਮ ਇਹ ਤਾਂ ਤੂੰ ਉਹ ਗੱਲ ਕੀਤੀ ਵੀ ਚੁਬਾਰੇ ਦੀ ਇੱਟ ਜਿਹੜੀ ਸੀ ਨਾ ਉਹ ਹੇਠਾਂ ਬੀਹੀ ਵਿੱਚ ਲਾ ਤੀ, ਇਸ ਕਰਕੇ ਇਹ ਮੇਰੀ ਸ਼ਾਨ 'ਤੇ ਬੜਾ ਕੰਮ ਉਲਟ ਹੋਇਆ ਹੈ, ਪਰ ਤੂੰ ਕਰਿਆ ਅਤੇ ਜਾ ਕੇ ਸੰਬੰਧ ਕਰ ਦੇ। ਇੱਧਰ ਇਹ ਆ ਗਿਆ, ਸੰਗਤਾਂ ਵੀ ਜੁੜੀਆਂ ਹੋਈਆਂ ਸੀ, ਦੀਵਾਨ ਸਜਿਆ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਜ ਰਹੇ ਸਨ ਅਤੇ ਇਹਨਾਂ ਆ ਕੇ ਕਿਹਾ ਵੀ ਜੀ ਇਸ ਤਰ੍ਹਾਂ ਉਹ ਵਿਚਾਰ ਹੋ ਗਈ ਹੈ ਆਪਣੇ ਚੰਦੂ ਦੀ ਵੀ ਉੱਥੇ ਸੰਬੰਧ ਕਰਿਆ। ਇਹ ਗੱਲ ਕੁਛ ਦਿਨ ਪਹਿਲਾਂ ਜਿਹੜੀ ਚੰਦੂ ਨੇ ਕਹੀ ਸੀ ਇਹ ਫੈਲਦੀ ਦਿੱਲੀ ਦੀਆਂ ਸੰਗਤਾਂ ਵਿੱਚ ਚਲੀ ਗਈ। ਦਿੱਲੀ ਦੀਆਂ ਸੰਗਤਾਂ ਨੇ ਕਿਹਾ ਵੀ ਇਹ ਐਡਾ ਹੰਕਾਰੀ ਹੈ, ਇਹਨੂੰ ਮਾਇਆ ਦਾ ਮਾਣ ਹੈ, ਵੀ ਹੁਣ ਇਸ ਤਰ੍ਹਾਂ ਹੈ ਇਹਦਾ ਸਾਕ ਨਹੀਂ ਲੈਣਾ ਚਾਹੀਦਾ, ਗੁਰੂ ਘਰ ਤਾਂ ਸਭ ਤੋਂ ਹੀ ਵੱਡਾ ਹੈ। ਜਿਹੜੇ ਸ਼ਰਧਾਵਾਨ ਨੇ ਉਹ ਸਾਰੇ ਹੀ ਝੁਕਦੇ ਨੇ, ਬਲਕਿ ਦੇਵੀ ਦੇਵਤੇ ਝੁਕਦੇ ਜੇ ਹੋਰ ਚੀਜ਼ ਹੈ, ਇਸ ਕਰਕੇ ਹੰਕਾਰੀ ਦਾ ਸਾਕ ਨਹੀਂ ਲੈਣਾ ਚਾਹੀਦਾ। ਉੱਧਰੋਂ ਇਹ ਬ੍ਰਾਹਮਣ ਸਾਕ ਵਾਸਤੇ ਆ ਬੈਠਾ ਅਤੇ ਉੱਧਰੋਂ ਦਿੱਲੀ ਦੀਆਂ ਸੰਗਤਾਂ ਨੇ ਪਹਿਲਾਂ ਕੋਈ ਐਸਾ ਪ੍ਰਬੰਧ ਕਰਕੇ ਵੀ ਇਹ ਗੱਲ ਐਸੀ ਹੋ ਨਾ ਜਾਵੇ, ਅਤੇ ਉਹ ਵੀ ਉੱਧਰੋਂ ਕੋਈ ਸਿੱਖ ਗੁਰਮੁਖ ਆ ਗਏ। ਸਿੱਖ ਗੁਰਮੁਖ ਆ ਗਏ ਅਤੇ ਹਾਲੇ ਰਸਮ ਹੋਣੀ ਸੀ ਅਤੇ ਉਹਨਾਂ ਨੇ ਹੌਲੀ ਦੇਣੀ ਗੁਰੂ ਮਹਾਰਾਜ ਦੇ ਕੋਲ ਕਿਹਾ ਕਿ ਮਹਾਰਾਜ ਦਿੱਲੀ ਦੀ ਸੰਗਤ ਵੱਲੋਂ ਆਪਣੀ ਬੇਨਤੀ ਆਈ ਹੈ ਅਤੇ ਆਪ ਇਕੱਲੇ ਹੋ ਕੇ ਸੁਣ ਲਓ ਬਾਹਰ। ਅਤੇ ਸਤਿਗੁਰੂ ਸਾਹਿਬ ਜੀ ਨੇ ਉੱਠ ਕੇ ਬਾਹਰ ਜਾ ਕੇ ਉਹਨਾਂ ਦੀ ਗੱਲਬਾਤ ਸੁਣੀ ਵੀ ਇਹ ਹੰਕਾਰੀ ਦਾ ਸਾਕ ਨਹੀਂ ਲੈਣਾ ਚਾਹੀਦਾ, ਜਿਹੜਾ ਇੰਨਾ ਹੈ ਗੁਰੂ ਘਰ 'ਚ ਹੋਰ ਥੋੜ੍ਹੇ ਭਗਤ ਪ੍ਰੇਮੀ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਇੱਕ ਰੂਪ ਹੋਏ ਹੋਏ ਅਤੇ ਨੌਂ ਨਦੀਆਂ ਰਿੱਧੀਆਂ ਸਿੱਧੀਆਂ ਵਾਲੇ ਹਨ। ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਚੰਗਾ, ਅਸੀਂ ਸੰਗਤ ਦਾ ਵਚਨ ਨਹੀਂ ਮੋੜਦੇ। ਅਤੇ ਉੱਥੇ ਜਾ ਕੇ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਫਿਰ ਆਪਣੇ ਆਸਣ 'ਤੇ ਬੈਠੇ, ਇਹ ਬ੍ਰਾਹਮਣ ਵੀ ਬੈਠਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਜ ਰਹੇ ਸਨ, ਹੋਰ ਵੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਵੀ ਸਾਰੇ ਸਿੱਖ ਸੰਗਤਾਂ ਦੇ ਵਿੱਚ ਸਜੇ ਤਜੇ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਜੁੜੇ ਬੈਠੇ ਸਨ। ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਸਾਨੂੰ ਦਿੱਲੀ ਦੀ ਸੰਗਤ ਵੱਲੋਂ ਇਹ ਵਿਚਾਰ ਆਈ ਹੈ, ਬੇਨਤੀ ਆਈ ਹੈ ਵੀ ਇਹਨੇ ਆਪਣੇ ਹੰਕਾਰ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਗੁਰੂ ਘਰ ਦੀ ਨਿਰਾਦਰੀ ਦੀਆਂ ਵੀ ਅਸੀਂ ਨਹੀਂ ਸਹਾਰ ਸਕਦੇ, ਇਸ ਕਰਕੇ ਇਸ ਦਾ ਸਾਕ ਨਹੀਂ ਲੈਣਾ। ਅਤੇ ਉਹ ਜਿਹੜਾ ਬ੍ਰਾਹਮਣ ਬੈਠਾ ਸੀ ਉਹ ਫਿਰ ਜਿਹੜੀ ਰਸਮ ਹੋਣੀ ਸੀ ਉਹ ਨਾ ਹੋਈ, ਅਤੇ ਜਾ ਕੇ ਉਸੇ ਤਰ੍ਹਾਂ ਹੀ ਉਹਨੂੰ ਚੰਦੂ ਨੂੰ ਕਹਿਤਾ। ਇਹਨੇ ਕਿਹਾ ਵੀ ਮੇਰੀ ਬੜੀ ਨਰਾਦਰੀ ਹੋਈ ਹੈ, ਮੈਂ ਐਡੇ ਸਾਰੇ ਹਿੰਦੁਸਤਾਨ ਤੋਂ ਲੈ ਕੇ ਕਾਬਲ ਕੰਧਾਰ ਤੱਕ ਜਿਹਨਾਂ ਦਾ ਰਾਜ ਹੈ, ਮੈਂ ਉਹਨਾਂ ਦਾ ਵਜ਼ੀਰ ਹੈ, ਮੈਂ ਕੋਈ ਛੋਟਾ ਹਾਂ? ਇਹ ਤਾਂ ਮੇਰੀ ਪੰਡੀ ਹੋ ਗਈ ਵੀ ਦੇਖੋ ਵੀ ਉਹਦਾ ਸਾਥ ਨਹੀਂ ਲਿਆ ਜਾਂ ਹੋਰ, ਇਹ ਬਹੁਤ ਨੀਵੇਂ ਦਰਜੇ ਵਾਲੀ ਗੱਲ ਹੋਏਗੀ ਮੇਰੀ ਸਾਰੇ ਲੋਕਾਂ ਦੇ ਵਿੱਚ ਹੋਰ ਵੀ। ਅਤੇ ਉਹਨੂੰ ਫਿਰ ਇਸ ਜਿੱਦ ਦੇ ਵਿੱਚ ਆ ਕੇ ਫਿਰ ਬਹੁਤ ਕੋਸ਼ਿਸ਼ ਕੀਤੀ ਕਿ ਇਹ ਲੈ ਲਓ ਸਾਖ ਸੰਬੰਧ, ਸਤਿਗੁਰੂ ਸਾਹਿਬ ਜੀ ਨਹੀਂ ਮੰਨੇ ਇਸ ਗੱਲ 'ਤੇ, ਪਰ ਇਹਨਾਂ ਆਪਣੇ ਹੱਥ ਮਾਇਆ ਦੇ ਹੰਕਾਰ ਵਿੱਚ ਰਾਜਸਾਜ ਦੀ ਪ੍ਰਭਤਾ ਦੇ ਵਿੱਚ ਇਹ ਈਰਖਾ ਕਰਨ ਲੱਗਾ ਵੀ ਜਾਂ ਤਾਂ ਸਾਖ ਮਨਾ ਕੇ ਖੇਡੂੰਗਾ ਤਾਂ ਮੇਰੀ ਬਣਦੀ ਹੈ ਦੁਨੀਆ 'ਚ, ਅਤੇ ਨਹੀਂ ਤਾਂ ਉਹਨਾਂ ਨੂੰ ਸਮਾਪਤ ਕਰ ਦੇਵਾਂਗਾ। ਇਸ ਜਿੱਦੇ ਵਿੱਚ ਆਏ ਨੇ ਇਹ ਕੰਮ ਸ਼ੁਰੂ ਕਰ ਦਿੱਤਾ। ਜਹਾਂਗੀਰ ਕੋਲ ਵੀ ਕੋਈ ਸ਼ਿਕਾਇਤਾਂ ਕੀਤੀਆਂ, ਜਹਾਂਗੀਰ ਕੋਲ ਵੀ, ਕਿਉਂਕਿ ਜਿਹੜੇ ਪਾਤਸ਼ਾਹ ਹੁੰਦੇ ਜ਼ਰੂਰ ਆਪਣੇ ਰਾਜਸਾਜ ਦੇ ਵਿੱਚ ਵਿਚਾਰਾਂ ਜਾਂ ਹੋਰ ਰਾਜਸਾਜ ਦੀਆਂ ਵੀ ਕੋਈ ਐਸੇ ਤਾਂ ਨਹੀਂ, ਕਿਸੇ ਦਾ ਪ੍ਰਭਾਵ ਬਹੁਤਾ ਤਾਂ ਨਹੀਂ ਵੱਧ ਰਿਹਾ ਵੀ ਸਾਡੀ ਹਕੂਮਤ ਨੂੰ ਖਤਰਾ ਹੋਵੇ। ਅਤੇ ਕਈਆਂ ਨੇ ਕਹਿਣਾ ਜੀ ਕੋਈ ਐਸੀ ਖਤਰੇ ਵਾਲੀ ਗੱਲ ਤਾਂ ਨਹੀਂ ਹੈ, ਪਰ ਭਗਤੀ ਭਾਵ ਗੁਰੂ ਕੇ ਸਿੱਖਿਆ ਦਿਲਾ ਰਹੇ ਨੇ, ਉਹਨਾਂ ਦਾ ਪ੍ਰਤਾਪ ਬਹੁਤ ਵੱਧ ਰਿਹਾ, ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ। ਹੋ ਸਕਦਾ ਹੈ ਕਿਸੇ ਸਮੇਂ ਸਿਆਸੀ ਖਿਆਲ ਨਾਲ ਅਤੇ ਉਹ ਤੇਰੇ ਇਹ ਰਾਜਸਾਜ ਦੇ ਵਿੱਚ ਜਾਂ ਹੋਰ ਚੀਜ਼ ਦੇ ਵਿੱਚ ਫਰਕ ਪਾ ਦੇਣ। ਇਹ ਜਹਾਂਗੀਰ ਨੇ ਵੀ ਜਹਾਂਗੀਰ ਆਪ ਲਿਖਦਾ ਵੀ ਠੀਕ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਮਹਾਰਾਜ, ਅਤੇ ਹੁਣ ਤੱਕ ਇਹ ਜਿੰਨਾ ਵੀ ਆਪੋ ਵਿੱਚ ਵਿਚਾਰ ਚੱਲਿਆ। ਅਤੇ ਇਹ ਹੋ ਸਕਦੀ ਹੈ ਕਿਸੇ ਗੱਲਾਂ 'ਤੇ ਜਾਂ ਕਿਸੇ ਸਮੇਂ ਦੇ ਵਿੱਚ ਜਾਂ ਹੋਰ ਚੀਜ਼ ਹੈ ਵੀ ਸਾਡੇ ਰਾਜਸਾਜ ਨੂੰ ਖਤਰਾ ਹੋ ਜਾਏ, ਜਾਂ ਇਹ ਆਕੀ ਹੋ ਜਾਏ ਪੰਜਾਬ ਜਾਂ ਹੋਰ ਚੀਜ਼ ਦੁਨੀਆ ਮਗਰ ਲੱਗ ਪਵੇ। ਪਰ ਇਹਨੂੰ ਵੀ ਮਾਇਆ ਨੇ ਭੁਲਾਇਆ ਹੋਇਆ ਸੀ, ਚੰਦੂ ਨੂੰ ਵੀ ਮਾਇਆ ਦਾ ਸੁਭਾਅ ਵੀ ਐਸਾ ਹੈ, ਚੰਦੂ ਨੇ ਜਹਾਂਗੀਰ ਨੂੰ ਵੀ, ਕਿਉਂਕਿ ਇਹ ਬਖਸ਼ਿਸ਼ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਸੀ, ਪਹਿਲਾਂ ਤਿਮਰਲਿੰਗ ਨੂੰ ਕਿਹਾ ਸੀ ਅਤੇ ਫਿਰ ਬਾਬਰ ਨੂੰ ਕਿਹਾ ਸੀ, ਹੁਣ ਸਾਰੇ ਕੈਦੀ ਛੱਡ ਦਿੱਤੇ ਸੀ, ਉਹਨੂੰ ਕਿਹਾ ਬਈ ਮੰਗ ਲਓ ਜੋ ਕੁਛ ਮੰਗਣਾ। ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਚੰਗਾ ਅਸੀਂ ਬਚਨ ਕਰ ਚੁੱਕੇ ਹਾਂ, ਪਰ ਜਿਸ ਵੇਲੇ ਕੁਨਿਆਂ ਕਰੋਗੇ ਉਸ ਵੇਲੇ ਤੁਹਾਡਾ ਇਹ ਸ਼ੀਸ ਦੇ ਕੇ ਰਾਜ ਮੋੜ ਲੈਣਗੇ, ਇਸ ਕਰਕੇ ਤੁਸੀਂ ਸਾਵਧਾਨ ਰਿਹਾ। ਪਰ ਪਰਮੇਸ਼ੁਰ ਦੀ ਮਾਇਆ ਐਸੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ 'ਤੇ ਬੈਠੇ, ਅਤੇ ਹਮਾਯੂੰ ਜਿਹੜਾ ਸੀ ਉੱਧਰ ਸ਼ੇਰ ਸ਼ਾਹ ਸੂਰੀ ਆ ਗਿਆ, ਉਹਨੂੰ ਹਮਲਾ ਕਰਕੇ ਅਤੇ ਇਹਨੂੰ ਜਿੱਤ ਲਿਆ, ਜਿਸ ਨੇ 12 ਸਾਲ ਰਾਜ ਕੀਤਾ ਸ਼ੇਰ ਸ਼ਾਹ ਸੂਰੀ ਨੇ, ਬਹੁਤ ਸੂਰਬੀਰ ਬਹਾਦਰ ਸੀ। ਉੱਧਰੋਂ ਹੀ ਇਹ ਆਇਆ ਸੀ ਅਤੇ ਇਹ ਹਮਾਯੂੰ ਜਿਹੜਾ ਸੀ ਇਹ ਇਹਨੇ ਗੱਲ ਸੁਣੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਵੀ ਤੁਹਾਡਾ ਉਹ ਰਾਜ ਰਹੂਗਾ। ਇਹ ਫਿਰ ਆਇਆ ਇੱਥੇ ਖਡੂਰ ਸਾਹਿਬ, ਅਤੇ ਗੁਰੂ ਨਾਨਕ ਸਾਹਿਬ ਜੀ ਕੁਛ ਛੋਟੇ ਭਜੰਗੀ ਉਹ ਗੁਰਮੁਖੀ ਬਾਣੀ ਵਿੱਦਿਆ ਹੋਰ ਵੀ ਪੜ੍ਹਨੀ ਪੜ੍ਹਾਉਣੀ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਦੇ ਪਾਸੋਂ ਹਮੇਸ਼ਾ ਕਰਨਾ, ਹੋਰ ਵੀ ਇਹ ਆਇਆ ਅਤੇ ਇਹਨਾਂ ਆ ਕੇ ਗੁਰੂ ਮਹਾਰਾਜ ਉੱਧਰ ਪਰਚੇ ਹੋਏ ਸੀ ਉਹਨਾਂ ਭਜੰਗੀਆਂ ਵਾਲੀ, ਅਤੇ ਆ ਕੇ ਖੜ ਗਿਆ ਅਤੇ ਗੁਰੂ ਸਾਹਿਬ ਨੇ ਨਹੀਂ ਕੁਛ ਵੀ ਇਹਨੂੰ ਕਿਹਾ। ਅਤੇ ਇਹਦੇ ਮਨ ਦੇ ਵਿੱਚ ਆਈ ਵੀ ਮੇਰੀ ਨਰਾਦਰੀ ਕੀਤੀ ਹੈ ਇਹਨਾਂ ਨੇ, ਮੈਂ ਐਡਾ ਪਾਤਸ਼ਾਹ ਹੈ ਅਤੇ ਤਲਵਾਰ ਦੀ ਮੁੱਠੇ 'ਤੇ ਹੱਥ ਰੱਖਿਆ ਵੀ ਸ਼੍ਰੀ ਸਾਹਿਬ ਕੱਢ ਕੇ ਅਤੇ ਇਹਨਾਂ ਨੂੰ ਪਾਰ ਬੁਲਾਵਾਂ। ਜਦੋਂ ਇਹ ਹੱਥ ਰੱਖਿਆ ਤਾਂ ਹੱਥ ਹੀ ਨਾਲ ਜੁੜ ਗਿਆ, ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜਿੱਥੇ ਤਲਵਾਰ ਚੁੱਕਣੀ ਸੀ ਹੱਥ 'ਤੇ ਉੱਥੇ ਤਾਂ ਤੂੰ ਹਾਰ ਕੇ ਆਇਆ ਅਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਤੇ ਤੂੰ ਆ ਕਰਨ ਲੱਗਾ। ਫਿਰ ਇਹ ਬੋਲ ਨਹੀਂ ਸਕਿਆ, ਕਹਿੰਦੇ ਜੇ ਤੂੰ ਧੀਰਜ ਰੱਖਦਾ ਤਾਂ ਹੁਣੇ ਤੇਰਾ ਰਾਜ ਹੋ ਜਾਣਾ, ਕਿਸੇ ਖਾਸ ਗਲਤੀ ਕਰਕੇ ਤੇਰਾ ਇਹ ਰਾਜ ਹਿੱਲਿਆ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਮੇਸ਼ਾ ਅਟਲ ਨੇ, ਅਤੇ ਜਾਂ ਹੁਣ ਤੂੰ 12 ਸਾਲ ਆਪਣੇ ਉੱਧਰ ਕਾਬੁਲ ਕੰਧਾਰ ਵਿੱਚ ਜਾ, ਉੱਧਰ ਜਿੰਨਾ ਵੀ ਤੇਰਾ ਕੋਈ ਹੈਗਾ ਆਪਣੀ ਫੌਜਾਂ ਇਕੱਠੀਆਂ ਕਰ ਜਾਂ ਹੋਰ ਕਰ, ਅਤੇ ਫਿਰ ਲੈਣੇ ਫਿਰ ਤੇਰਾ ਹੋ ਜਾਊ। ਇਉਂ ਮਾਇਆ ਦੇ ਵਿੱਚ ਆਦਮੀ ਭੁੱਲ ਜਾਂਦਾ ਹੈ ਇਸ ਦੇ ਵਿੱਚ, ਅਤੇ ਫਿਰ ਦੇਖ ਲਓ ਵੀ ਆਪਣੇ ਹਮਾਜੂ ਤੋਂ ਬਾਅਦ ਇਹ ਅਕਬਰ ਇਹ ਕੁਛ ਵਿਚਾਰ ਦੇ ਨਾਲ ਗੁਰੂ ਸਾਹਿਬਜਾਨ ਦੇ ਨਾਲ ਮਿਲਦਾ ਜੁਲਦਾ ਰਿਹਾ। ਗਲਤੀ ਤਾਂ ਕੀਤੀ ਇਹਨ ਵੀ, ਹਾਰ ਵੀ ਚੱਲਿਆ ਸੀ, ਪਰ ਛੇ ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਤੁਸੀਂ ਇਹ ਪਾਤਸ਼ਾਹ ਹੋ ਕੇ ਪ੍ਰਜਾ ਦੇ ਵਿੱਚ ਇਸ ਤਰ੍ਹਾਂ ਕਰਦੇ ਹੋ, ਕਿਸੇ ਦੇ ਧਰਮ ਵਿੱਚ ਫਰਕ ਪਾਉਂਦੇ ਹੋ, ਇਹ ਠੀਕ ਨਹੀਂ ਹੈ, ਇਸ ਗੱਲ ਨੂੰ ਛੱਡ ਅਤੇ ਠੀਕ ਹੋ ਕੇ ਚੱਲੋ। ਉਹ ਫਿਰ ਜਿਹੜੇ ਚਿਤੌੜ ਦੇ ਰਾਜੇ ਸੀ ਜਿਹਨਾਂ ਜੰਗ ਕਰਦੇ ਸੀ ਉਹ ਜਿੱਤੀ ਜਾਂਦੇ ਸੀ, ਇਹ ਜਿੱਤ ਨਹੀਂ ਸਕਿਆ, ਅਤੇ ਫਿਰ ਇਹ ਸ਼ਰਨ ਲੈਣ ਤੋਂ ਉਹਦਾ ਫਿਰ ਲੜਕੇ ਉਹ ਤਾਂ ਸ਼ਹੀਦ ਹੋ ਗਏ, ਉਹ ਲੜਕੀ ਵੀ ਸ਼ਹੀਦ ਹੋ ਗਈ, ਅਤੇ ਇਹ ਫਿਰ ਇਹਨੇ ਇਹ ਮੇਲ ਫੇਰ ਰੱਖਦਾ ਰਿਹਾ। ਜਦੋਂ ਬੋਲੀ ਸਾਹਿਬ ਦੀ ਸੇਵਾ 'ਚ ਵੀ ਹੋਰ ਆਉਂਦਾ ਜਾਂਦਾ ਰਿਹਾ ਅਕਬਰ ਪਾਤਸ਼ਾਹ। ਅਤੇ ਫਿਰ ਇਸ ਤੋਂ ਬਾਅਦ ਜਿਹੜਾ ਜਹਾਂਗੀਰ ਸੀ, ਇਹ ਕਿਉਂਕਿ ਵਜ਼ੀਰ 100 ਸਲਾਹਾਂ ਦੇਣ ਵਾਲੇ ਹੁੰਦੇ ਹੈ, ਕਹਿੰਦੇ ਜੀ ਐਵੇਂ ਗੱਲਾਂ ਬਣਾਈਆਂ ਇਹਨੇ, ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਤਾਂ ਤੁਹਾਡਾ ਰਾਜ ਹੁੰਦਾ, ਤੁਹਾਡੇ ਕੋਲ ਇੰਨੀ ਤਾਕਤ ਹੈ, ਤੁਸੀਂ ਸਿਆਣੇ ਹੋ, ਅਤੇ ਉੱਥੋਂ ਆ ਕੇ ਤੁਸੀਂ ਆਪ ਵੀ ਰਾਜ ਪ੍ਰਤਾਪ ਤੁਹਾਡਾ ਹੈ, ਬਹੁਤੇ ਨਹੀਂ ਇਹਨਾਂ ਦੇ ਹੋਣਾ ਚਾਹੀਦਾ ਵਸ ਵਿੱਚ। ਇਹਦੀ ਬੁੱਧੀ ਫਿਰ ਕੁਛ ਬਦਲ ਗਈ, ਅਤੇ ਇਹ ਈਰਖਾ ਵਿੱਚ ਕਿਉਂਕਿ ਇਹਦਾ ਆਪਣਾ ਇਹਨਾਂ ਦਾ ਪ੍ਰਤਾਪ ਕਿਉਂ ਵੱਧ ਰਿਹਾ, ਅਤੇ ਇਸੇ ਕਰਕੇ ਇਹ ਵੀ ਸੀ ਵੀ ਇਹ ਇਹਨਾਂ ਦੀ ਕੋਈ ਨਾ ਕੋਈ ਗੱਲ ਬਣਾ ਕੇ ਇਹਨਾਂ ਦਾ ਪ੍ਰਤਾਪ ਘਟਾਈਏ, ਇਹਨਾਂ ਦਾ ਸਰੂਪ ਜਿਹੜਾ ਉਹ ਰਵੇ ਹੀ ਨਾ। ਇੱਧਰ ਚੰਦੂ ਦੀ ਵੀ ਗੱਲ ਬਣ ਗਈ, ਅਤੇ ਇੱਧਰ ਗੁਰੂ ਮਹਾਰਾਜ ਨੇ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਸੀ, ਅਤੇ ਇਹ ਵੀ ਅੱਗੇ ਤੋਂ ਅੱਗੇ ਫੈਲੀ ਵੀ ਐਸਾ ਗ੍ਰੰਥ ਤਿਆਰ ਕਰ ਰਹੇ ਨੇ ਜਿਹੜਾ ਕਿ ਸਾਰਿਆਂ ਤੋਂ ਹੀ ਵਾਹਿਗੁਰੂ ਪਰਮੇਸ਼ਰ ਵੱਲੋਂ ਪ੍ਰਮਾਣਿਕ ਉੱਤਮ ਹੋਵੇਗਾ। ਅਤੇ ਜਹਾਂਗੀਰ ਨੇ ਕਿਹਾ ਜੀ ਤੁਸੀਂ ਉਹਦੇ ਵਿੱਚ ਸਾਡੇ ਮੁਹੰਮਦ ਦੀ ਵੀ ਸਿਫਤ ਲਿਖਦੇ ਹੋ, ਕਹਿੰਦੇ ਇਹ ਨਹੀਂ ਹੋਣੀ, ਜਿਵੇਂ ਉਹ ਕੰਨ ਅਤੇ ਛੱਜੂ ਅਤੇ ਪੀਲੋ ਅਤੇ ਹੁਸੈਨ ਇਹ ਵੀ ਆਪਣੇ ਆਪ ਨੂੰ ਇਹ ਭਗਤ ਲਾਹੌਰ ਵਿੱਚ ਰਹਿੰਦੇ ਭਗਤ ਹੁੰਦੇ ਸਨ, ਇਹਨਾਂ ਨੇ ਵੀ ਕਿਹਾ ਵੀ ਹੋਰਨਾਂ ਭਗਤਾਂ ਦੀ ਵੀ ਉੱਥੇ ਹੈ, ਅਤੇ ਇਹ ਸਦਾ ਹੀ ਇਹਨਾਂ ਦੀ ਸਿਫਤ ਵਡਿਆਈ ਰਹਿਣੀ ਹੈ, ਅਤੇ ਅਸੀਂ ਵੀ ਆਪਣੀ ਬਾਣੀ ਜੇ ਲਿਖਾ ਲਈਏ, ਅਤੇ ਪਰ ਇਹਨਾਂ ਦੇ ਵਿੱਚ ਹੰਕਾਰ ਸੀ, ਜਿਹਨੂੰ ਇਹ ਵਡਿਆਈ ਦੀ ਦੁਨੀਆ ਦੀ ਇੱਛਾ ਹੈ ਉਹ ਤਾਂ ਵਾਹਿਗੁਰੂ ਪਰਮੇਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਹੀ ਨਹੀਂ ਹੈ। ਅਤੇ ਇਹਨਾਂ ਨੇ ਆ ਕੇ ਕੁਛ ਕਿਹਾ, ਸਤਿਗੁਰੂ ਸਾਹਿਬ ਜੀ ਨੇ ਕਿਹਾ ਇਹ ਇਹ ਕਾਨਾ ਕਹਿਣ ਲੱਗਾ ਉਹੀ ਰੇ ਮੈਂ ਉਹੀ ਰੇ ਜਨ ਸਗਲੀ ਸ੍ਰਿਸ਼ਟੀ ਮੋਹੀ ਰੇ। ਮਹਾਰਾਜ ਕਹਿੰਦੇ ਵੀ ਐਸੀ ਬਾਣੀ ਕਲਯੁਗ ਦੇ ਜੀਵਾਂ ਵਾਸਤੇ ਠੀਕ ਹੈ, ਆਤਮਾ ਉਹੀ ਹੈ, ਬ੍ਰਹਮ ਦੀ ਸੇ ਬ੍ਰਹਮ ਸੁਣੀਏ, ਪਰ ਇਹ ਸ਼ਰਨ ਲੈਣੀ ਅਤੇ ਭਗਤੀ ਪਾਪ ਕਰਨਾ ਤਾਂ ਉਧਾਰ ਹੋਏਗਾ, ਹੋਰ ਉਚਾਰਨ ਕਰੋ। ਇਹਨ ਕਿਹਾ ਨਹੀਂ, ਅਤੇ ਇਹ ਕਹਿੰਦਾ ਵੀ ਚੰਗਾ ਤੁਸੀਂ ਮੇਰੀ ਬਾਣੀ ਨਹੀਂ ਪ੍ਰਵਾਨ ਕਰਦੇ, ਤੁਸੀਂ ਤੁਰਕਾਂ ਦੇ ਘਰ ਜਾ ਕੇ ਉੱਥੇ ਉਹਨਾਂ ਦੇ ਵੱਸ 'ਚ ਹੋਏ। ਮਹਾਰਾਜ ਕਹਿੰਦੇ ਕੋਈ ਐਸੀ ਗੱਲ ਨਹੀਂ, ਸਾਨੂੰ ਸਭ ਪਤਾ ਹੈ ਜੋ ਕੁਛ ਹੈ, ਅਤੇ ਤੈਨੂੰ ਜਿਹੜਾ ਇਹ ਹੰਕਾਰ ਹੈ ਨਾ ਕਿ ਮੈਂ 10ਵੇਂ ਦੁਆਰ ਦੇ ਵਿੱਚ ਵੱਡਾ ਭਗਤ ਹੈ ਜਾਂ ਹੋਰ, ਤੂੰ ਹੁਣ ਲਾਹੌਰ ਤਾਂ ਹੀ ਨਹੀਂ ਪਹੁੰਚ ਸਕੇਗਾ। ਇਹ ਫਿਰ ਦੂਜੇ ਭਗਤ ਵੀ ਉਹ ਵੀ ਡਰ ਗਏ, ਉਹਨਾਂ ਨੇ ਬੋਲਿਆ ਕਿ ਜਿਸ ਵੇਲੇ ਇਹ 10ਵੇਂ ਦੁਆਰ ਦੇ ਵਿੱਚ ਸਵਾਸ ਚੜ੍ਹਾ ਲੈਂਦਾ ਸੀ, 10ਵੇਂ ਦੁਆਰ ਦਾ ਇਸ ਨੂੰ ਮਾਣ ਸੀ ਕਿ ਇਹ 10ਵੇਂ ਦੁਆਰ ਦੇ ਵਿੱਚ ਸਵਾਸ ਚ, ਅਤੇ ਲਾਹੌਰ ਵੀ ਦਿਸਣ ਲੱਗ ਪਿਆ ਜਿਸ ਰਸ ਦੇ ਵਿੱਚ ਇਹ ਬੈਠੇ ਸੀ। ਕਹਿੰਦੇ ਲੈ ਹੁਣ ਤਾਂ ਅਸੀਂ ਗਏ, ਹੁਣ ਕਿੱਥੇ ਹੋਣਾ, ਮਹਾਰਾਜ ਨੇ ਕਿਹਾ ਤੇਰਾ ਪਹਿਲਾਂ ਹੀ ਉਹ ਫੁੱਟੂਗਾ। ਉਹ ਐਸੀ ਉੱਚੀ ਨੀਵੀਂ ਥਾਂ ਆਈ ਜਿਹੜੇ ਰੱਥ ਨੂੰ ਘੋੜੇ ਜੁੜੇ ਹੋਏ ਸਨ ਜਾਂ ਕੋਈ ਹਵਾ ਚੱਲੀ ਅਤੇ ਉਹ ਰਸ ਜਿਹੜਾ ਸੀ ਉਹ ਨੀਵਾਂ ਉੱਚੇ ਨੀਵਾਂ ਉੱਚੇ ਹੁਣ ਕੇ ਇੱਕ ਪਾਸੇ ਉਲਟ ਗਿਆ। ਇਹ ਅੱਗੇ ਬੈਠਾ ਸੀ ਉਹ ਰਸ ਦਾ ਪਹੀਆ ਇਹਦੇ ਸਿਰ ਦੇ ਉੱਤੇ ਨਹੀਂ ਚੱਲ ਗਿਆ, ਦਸਮ ਦੁਆਰ ਵੀ ਫੁੱਟ ਗਿਆ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਸਰਜ ਕੌਤਕ ਹਨ। ਚਲੋ ਸ਼ਹੀਦੀ ਦੇ ਜਾਂ ਹੋਰ ਚੀਜ਼ ਦੇ ਕਾਰਨ ਅਤੇ ਇਹ ਸਭ ਕੁਛ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜੋ ਵੀ ਦਸ ਰੂਪ ਧਾਰਨੇ ਸੀ ਜਾਂ ਕਰਤੱਵ ਕਰਨੇ ਸੀ, ਆਪ ਵੀ ਗੁਰੂ ਨਾਨਕ ਸਾਹਿਬ ਵਾਹਿਗੁਰੂ ਪਰਮੇਸ਼ਰ ਸਰੂਪ ਇਹ ਸਿੱਖਿਆ ਦੇਣ ਵਾਸਤੇ ਹੀ ਸਾਡੇ ਕਲਯੁਗ ਜੀਵਨ ਦੇ ਤੋਂ ਉਧਾਰ ਵਾਸਤੇ ਹੀ ਧਾਰਨ ਕੀਤੇ ਸਨ। ਅਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਚੰਦੂ ਨੇ ਫਿਰ ਈਰਖਾ ਕਰਦਿਆਂ ਹੋਇਆਂ ਜਾਂ ਹੋਰ ਜ਼ਿਆਦਾ ਤੋਂ ਜ਼ਿਆਦਾ ਵੀ ਸਾਡਾ ਸਾਖ ਸੰਬੰਧ ਕਰ ਲੈਣ ਅਤੇ ਜਹਾਂਗੀਰ ਨੇ ਇੱਧਰ ਜਾਣਾ ਸੀ ਕਸ਼ਮੀਰ ਦੇ ਵਿੱਚ ਵੀ ਗਰਮੀ ਆ ਰਹੀ ਠੰਡ ਦੇ ਵਿੱਚ ਅਤੇ ਇੱਥੇ ਲਾਹੌਰ ਦੇ ਵਿੱਚ ਉਹ ਆਇਆ ਅਤੇ ਉਹਦੇ ਨਾਲ ਵਿਚਾਰ ਕਰਕੇ ਵੀ ਇਸ ਤਰ੍ਹਾਂ ਕਰਕੇ ਇਹ ਚੋਰ ਰੱਖਦੇ ਨੇ, ਪਹਿਲਾਂ ਵੀ ਸ਼ਿਕਾਇਤਾਂ ਕਰਨੀ ਆ ਹੈ ਵਾਹ ਹੈ ਅਤੇ ਉਹਨੂੰ ਇਸ ਤਰ੍ਹਾਂ ਦੀਆਂ ਚੁਗਲੀਆਂ ਲਾ ਕੇ ਅਤੇ ਉਹਨਾਂ ਨੂੰ ਬੁਲਾਉਣਾ ਚਾਹੀਦਾ ਇੱਥੇ। ਉਹ ਕਹਿੰਦੇ ਚੰਗਾ, ਪਹਿਲਾਂ ਵੀ ਉਹਨਾਂ ਨੇ ਕਿਹਾ ਵੀ ਜੀ ਤੁਸੀਂ ਆਓ ਇੱਥੇ, ਕੋਈ ਵਿਚਾਰ ਹੈ ਤੁਹਾਡੇ ਬਾਰੇ ਇਸ ਤਰ੍ਹਾਂ ਦੀ ਗੱਲਬਾਤ ਅਤੇ ਮੇਰੇ ਕੋਲ ਆ ਕੇ ਆਪਣੀ ਸਫਾਈ ਦਿਓ ਇਸ ਗੱਲ ਦੀ, ਜਾਂ ਚੋਰ ਰੱਖਦੇ ਨੇ ਜਾਂ ਤੁਸੀਂ ਇਸ ਤਰ੍ਹਾਂ ਦੀ। ਅਤੇ ਸਤਿਗੁਰੂ ਸਾਹਿਬ ਜੀ ਆਪ ਸਭ ਕੁਛ ਕਰਨ ਕਾਰਨ ਸਨ ਅਤੇ ਸਤਿਗੁਰੂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਿਲ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹਰਿਮੰਦਰ ਸਾਹਿਬ ਦੀ ਸਰੋਵਰ ਦੀ ਸੇਵਾ ਕਰਾਉਂਦੇ ਅਤੇ ਉੱਥੇ ਟਿਕਦੇ ਸਨ, ਜਿਸ ਦਾ ਨਾਮ ਪਹਿਲਾਂ ਕੋਹੜੀ ਸਾਹਿਬ ਸੀ, ਹੁਣ ਕਹਿੰਦੇ ਨੇ ਇਹ ਕੋਹੜੀ ਸਾਹਿਬ ਨਹੀਂ ਠੀਕ, ਇਹ ਕੋਠਾ ਸਾਹਿਬ ਹੈ। ਚਲੋ ਅਤੇ ਉੱਥੇ ਹੀ ਗੁਰੂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਕਰਦੇ ਸਨ, ਜਿਹੜਾ ਉੱਥੇ ਹੁਣ ਪੜ੍ਹਾਂਗਾ ਅਤੇ ਹੇਠਾਂ ਇੱਕ ਚਾਦਰ ਵਿਛਾਈ ਹੁੰਦੀ ਹੈ ਕਿ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਹੇਠਾਂ ਬਿਰਾਜਦੇ ਸਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਦੇ ਉੱਤੇ ਬਿਰਾਜਮਾਨ ਕਰਦੇ ਸਨ। ਅਤੇ ਇਹ ਬਾਣੀ ਦਾ ਅਦਬ ਹੈ ਗਿਆ ਵੀ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਵਾਹਿਗੁਰੂ ਸਰੂਪ ਹੈ, ਇਸੇ ਨਾਲ ਵਾਹਿਗੁਰੂ ਨੇ ਉਧਾਰ ਕਰਨਾ ਹੈ ਸਾਰੀ ਸ੍ਰਿਸ਼ਟੀ ਦਾ, ਇਸ ਕਰਕੇ ਵੱਧ ਤੋਂ ਵੱਧ ਇਸ ਦਾ ਅਦਬ ਆਪ ਸਿਖਾਇਆ। ਜਿਹੜੀਆਂ ਪੋਥੀਆਂ ਸਨ ਲਿਖਦੀਆਂ ਪਹਿਲੇ ਸਤਿਗੁਰਾਂ ਦੀਆਂ ਉਹ ਆਪ ਪਾਲਕੀ ਦੇ ਵਿੱਚ ਲਿਆਏ, ਨੰਗੇ ਪੈਰੀਂ ਚੌਰ ਕਰਦੇ ਆਏ, ਇਸੇ ਤਰਨ ਤਾਰਨ ਸਾਹਿਬ ਦੇ ਵਿੱਚ ਦੀ ਹੁੰਦੇ ਹੋਏ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ 68 ਘਾਟ ਹੈ ਉੱਥੇ ਆ ਕੇ ਬਿਰਾਜਮਾਨ ਕੀਤੀਆਂ ਅਤੇ ਉੱਤੇ ਆਪਣੇ ਸਤਿਕਾਰ ਵਾਸਤੇ ਉਹਦੇ ਬਸਰ ਦਿੱਤਾ, ਚਾਨਣੀ ਲਾਈ ਅਤੇ ਸਿੱਖ ਨੂੰ ਕਿਹਾ ਵੀ ਇਹ ਚੌਰ ਕਰਦੇ ਰਹਿਣ। ਫਿਰ ਇੱਥੋਂ ਗੁਰੂ ਮਹਾਰਾਜ ਜੀ ਨੇ ਵੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨੀ ਸੀ ਕਿ ਐਸਾ ਇਕਾਂਤ ਸਥਾਨ ਹੋਵੇ ਜਿੱਥੇ ਕੋਈ ਆਮ ਨਾ ਜਾਵੇ। ਉਸ ਵੇਲੇ ਹਲੇ ਨਵਾਂ ਨਵਾਂ ਸ਼ਹਿਰ ਵਸਿਆ ਸੀ, ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਇੰਨਾ ਨਹੀਂ ਸੀ ਵਿਸਾਰ। ਅਤੇ ਇਹ ਜਿਹੜਾ ਰਾਮਸਰ ਅਸਥਾਨ ਹੈ ਉਹ ਗੁਰੂ ਮਹਾਰਾਜ ਨੇ ਪਸੰਦ ਕੀਤਾ। ਉੱਥੇ ਬਿਰਸ਼ ਵੀ ਬਹੁਤ ਸੁੰਦਰ ਸੁੰਦਰ ਸਨ, ਛਾਂ ਵੀ ਬਹੁਤ ਸੁੰਦਰ ਸੀ ਅਤੇ ਪਾਣੀ ਵੀ ਨੀਵੇਂ ਥਾਂ ਖੜ੍ਹਾ ਰਹਿੰਦਾ ਸੀ ਕੋਈ ਵਰਖਾ ਦਾ ਬਹੁਤ ਸੁੰਦਰ ਰੂਪ ਦੇ ਵਿੱਚ। ਮਹਾਰਾਜ ਨੇ ਕਿਹਾ ਵੀ ਇੱਥੇ ਤੰਬੂ ਲਾਓ, ਇੱਥੇ ਤੰਬੂ ਲਾਓ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਇਹ ਪੋਥੀਆਂ ਦੇ ਉੱਤੇ ਬਾਣੀ ਜਿਹੜੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਕਈ ਲੋਕ ਜਿਹੜੇ ਸੀ ਉਹ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਹੋਰ ਸ਼ਬਦ ਬਣਾਉਣ ਲੱਗ ਪਏ ਸੀ। ਜਿਵੇਂ ਅੱਜ ਕੱਲ੍ਹ ਵੀ ਕਈ ਐਸੇ ਵੀ ਨੇ ਉਹ ਕਹਿੰਦੇ ਅਸੀਂ ਨਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣਾਵਾਂਗੇ। ਜਿਵੇਂ ਉਹ ਭਨਿਆਲੇ ਵਾਲਾ ਸੀ, ਸੱਚੇ ਅਹੁਦੇ ਵਾਲੇ, ਹੋਰ ਵੀ ਰਾਧੇ ਸਵਾਮੀ ਜਾਂ ਹੋਰ ਇਸ ਤਰ੍ਹਾਂ ਦੇ ਉਹ ਰੀਸ ਕਰਦੇ ਨੇ, ਪਰ ਉਹ ਆਪਣਾ ਕੀਤਾ ਪਾਉਂਦੇ ਨੇ। ਜਿਹਨੇ ਗੁਰਸਿੱਖਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸ਼ਰਧਾ ਹੈ ਉਹ ਉੱਥੇ ਹੀ ਰਹਿਣੀ ਹੈ, ਔਰ ਗੁਰੂ ਮਹਾਰਾਜ ਦੇ ਹੁਕਮ ਸਾਧ ਸੰਗਤ ਦੇ ਵਿੱਚ ਉਹ ਸਿੱਖ ਰੂਪ ਹੋ ਕੇ ਮਹਾਰਾਜ ਜੀ ਸ਼ਰਨ ਸ਼ਰਨ ਵਿੱਚ ਰਹਿੰਦੇ ਨੇ। ਫਿਰ ਦਸਵੇਂ ਪਾਤਸ਼ਾਹ ਨੇ ਤਾਂ ਦੇਖ ਲਓ ਬਈ ਉਹ ਦਸਵੇਂ ਸਰੂਪ ਦੇ ਵਿੱਚ ਇਹ ਸਾਰੇ ਫੈਸਲੇ ਕਰ ਦਿੱਤੇ। ਜਿਹੜੀਆਂ ਸਿੱਖਾਂ ਦੀਆਂ ਘਾਲਣਾ ਸੀਆਂ ਉਹ ਵੀ ਨਹੀਂ ਜਾਣ ਦਿੱਤੀਆਂ, ਉਹ ਪੰਜਾਂ ਦੇ ਰੂਪ ਦੇ ਵਿੱਚ ਤਾਬਿਆ ਕਰ ਦਿੱਤੇ ਵੀ ਇਹਨਾਂ ਦੇ ਗੁਰਬਾਣੀ ਜੋ ਵਾਹਿਗੁਰੂ ਦੀ ਹੈ ਇਸ ਹੁਕਮ 'ਚ ਰਹਿਣਾ, ਅੱਗੇ ਨੂੰ ਸਰੂਪ ਨਹੀਂ ਧਾਰਨ ਕਰਨੇ। ਅਤੇ ਤੁਸੀਂ ਇੰਨੀ ਹੈ ਵੀ ਜਿਸ ਤਰ੍ਹਾਂ ਅਸੀਂ ਤਾਂ ਇਹ ਅੰਮ੍ਰਿਤ ਸੰਚਾਰ ਕੀਤਾ ਅਤੇ ਤੁਹਾਤੋਂ ਹੀ ਛਕਿਆ ਜੇ ਉਸ ਤਰ੍ਹਾਂ, ਅਤੇ ਰਹਿਤ ਦਹਿਤ ਵਿੱਚ ਰਹਿ ਕੇ ਉਹੀ ਜਿਹੜੀ ਸਿੱਖਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹੀ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦੇ ਤੁਸੀਂ ਦੇਣੇ ਹੈ, ਤੁਹਾਡਾ ਇੰਨਾ ਮਹਾਰਾਜ ਦੀ ਤਾਬਿਆ ਵਿੱਚ ਰਹਿਣਾ। ਪਰ ਅੱਜ ਕੱਲ੍ਹ ਸਾਡੇ ਕੋਈ ਸਿਆਸੀ ਲੋਕਾਂ ਦੀਆਂ ਬੁੱਧੀਆਂ ਐਸੀਆਂ ਹੋ ਜਾਂਦੀਆਂ ਨੇ, ਉਹ ਕਹਿੰਦੇ ਜੀ ਪੰਜ ਪਿਆਰੇ ਹੁਕਮ ਦੇ ਰਹੇ ਨੇ, ਅਕਾਲ ਤਖਤ ਸਾਹਿਬ ਤੋਂ ਹੁਕਮ ਦੇ ਰਹੇ ਨੇ, ਉਹ ਦੇ ਨਹੀਂ ਰਹੇ ਨੇ। ਕਹਿੰਦੇ ਪੰਜਾਂ ਪਿਆਰਿਆਂ ਦਾ ਹੁਕਮ ਹੈ, ਜਿਹੜੇ ਪੰਜ ਪਿਆਰੇ ਨੇ ਉਹਨਾਂ ਦਾ ਹੁਕਮ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗੁਰਬਾਣੀ ਜਿਹੜੀ ਉਹਦਾ ਹੁਕਮ ਚੱਲਣਾ। ਇਸੇ ਕਰਕੇ ਰੌਲੇ ਪੈਂਦੇ ਹੈ। ਹੁਣ ਵੀ ਹੁਣ ਪਤਾ ਲੱਗਾ ਜਿਹੜਾ ਰੌਲਾ ਜਿਹਾ ਕੋਈ ਹਰੀਜਨਾਂ ਦਾ ਜਾਂ ਹੋਰ ਪਿਆ ਹੈ ਵੀ ਉੱਥੇ ਉਹ ਜਿੱਥੇ ਰੌਲੇ ਵਾਲੀ ਗੱਲ ਹੋਈ ਹੈ ਉਹ ਹੈ ਉਹਨਾਂ ਦਾ ਹੀ ਸਥਾਨ ਹੈ ਹਰੀਜਨਾਂ ਦਾ ਇਸ਼ਾਰਾ, ਅਤੇ ਉੱਥੇ ਉਹਨਾਂ ਨੇ ਦੋ ਧੜੇ ਸੀ ਅਤੇ ਉੱਥੇ ਕਹਿੰਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਹੋਵੇ ਉੱਥੇ ਕੋਈ ਮਹਾਨ ਸੰਤ ਗੱਦੀ ਲਾ ਕੇ ਨਹੀਂ ਬਹਿ ਸਕਦਾ, ਅਤੇ ਜਾ ਕਹਿੰਦੇ ਵੀ ਸਾਡਾ ਹੋਣਾ ਚਾਹੀਦਾ, ਉਹ ਇਹ ਉਹਨਾਂ ਦਾ ਰੌਲਾ ਜਿਹਾ ਪਿਆ। ਚਲੋ ਇਹ ਤੁਹਾਨੂੰ ਜ਼ਿਆਦਾ ਪਤਾ, ਉਹ ਤਾਂ ਇੱਕ ਸਮੇਂ ਦੀ ਗੱਲ ਹੈ ਵੀ ਇਸ ਤਰ੍ਹਾਂ ਵੀ ਜਾਂ ਹੋਰ ਚੀਜ਼ ਹੋ ਰਹੇ ਨੇ ਅਤੇ ਉਹ ਵੀ ਬਣ ਬੈਠਦੇ ਨੇ ਜਾਂ ਹੋਰ। ਅਤੇ ਫਿਰ ਕਹਿੰਦੇ ਜੀ ਜਿਹੜਾ ਇਹ ਵੀ ਕਹਿਣਾ ਪੈਂਦੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਕੇਸਗੜ੍ਹ ਸਾਹਿਬ ਦੇ ਮਹਾਰਾਜ ਅੰਮ੍ਰਿਤ ਛਕਾਇਆ ਉਹ ਹੁਕਮ ਹੈ ਕਿ ਅਕਾਲ ਤਖਤ ਦਾ ਹੁਕਮ ਹੈ। ਅਤੇ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਖਤ ਦੀ ਹਜ਼ੂਰ ਸਾਹਿਬ ਦਾ ਹੁਕਮ ਹੈ। ਇਹ ਫਿਰ ਸਾਡੀਆਂ ਵਿਚਾਰਾਂ ਦੇ ਵਿੱਚ ਜਿਹੜੀ ਗੁਰਸਿੱਖ ਠੀਕ ਹੈ ਸੰਗਤ ਹੈ ਅਤੇ ਉਹਦੇ ਵਿੱਚ ਊਨਤਾਈਆਂ ਹਨ। ਚਲੋ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰੇ, ਗੁਰਮੁਖ ਵੀ ਐਸੇ ਜਾਂ ਹੋਰ ਚੀਜ਼ ਨੇ ਵੀ ਉਹ ਵੱਡਾ ਤਖਤ ਹੈ, ਇਹ ਕਹਿਣ ਲੱਗ ਪਏ ਜੀ ਅਕਾਲ ਤਖਤ ਦਾ ਹੁਕਮ ਹੈ। ਮੈਂ ਹੁਣ ਸੁਣਿਆ ਸੀ ਵੀ ਉਹ ਹਜ਼ੂਰ ਸਾਹਿਬ ਕਹਿੰਦੇ ਨਹੀਂ ਇਹ ਸੱਚਖੰਡ ਸ਼੍ਰੋਮਣੀ ਤਖਤ ਹੈ, ਇਹ ਕਹਿੰਦੇ ਤੁਸੀਂ ਨਹੀਂ ਕਹਿ ਸਕਦੇ। ਇਸ ਤਰ੍ਹਾਂ ਦੀਆਂ ਉਹ ਸਾਡੇ ਗੁਰਬਾਣੀ ਦੇ ਜਿਹੜੀ ਸਿੱਖਿਆ ਉਹਨੂੰ ਮੰਨਣ ਦੇ ਵਿੱਚ ਕਮਜ਼ੋਰੀਆਂ ਮੈਂ ਤਾਂ ਸਮਝਦਾ ਵੀ ਹਉਮੈ ਦੇ ਵਿੱਚ ਹੈ, ਚਾਹੇ ਉਹ ਕਿਸ ਤਰ੍ਹਾਂ ਵਾਹਿਗੁਰੂ ਕਿਰਪਾ ਕਰੇ। ਸੋ ਇਹ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਜਗ੍ਹਾ ਆਪਣੇ ਛੇਵੇਂ ਪਾਤਸ਼ਾਹ ਨੂੰ ਬਿਠਾ ਕੇ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਸੇ ਨੇ ਦੱਸਿਆ ਨਹੀਂ ਪਹਿਲਾਂ ਵੀ ਆਹ ਪਾਉਣਾ ਵਰਤਣਾ ਜਾਂ ਵਰਤਾਉਣਾ ਹੈ, ਉੱਥੇ ਬਿਠਾ ਕੇ ਸਭ ਕੁਛ ਉਹ ਗੁਰਤਖਤ ਦੀ ਜਿਹੜੀ ਮਰਯਾਦਾ ਸੀ ਉਹ ਕਰ ਦਿੱਤੀ। ਨਿਰੇਲ ਲੈ ਕੇ ਜਾਂ ਹੋਰ ਚੀਜ਼ ਹੈ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਸਾਨੂੰ ਕੀ ਸਿੱਖਿਆ ਅੱਗੇ ਬਾਣੀ ਉਚਾਰਨ ਦੀ। ਮਹਾਰਾਜ ਨੇ ਕਿਹਾ ਵੀ ਬਾਣੀ ਬਹੁਤ ਉਚਾਰਨ ਹੋ ਚੁੱਕੀ ਹੈ ਅਤੇ ਤੁਸੀਂ ਸਿਰਫ ਵਾਰਾਂ ਦੀਆਂ ਨੌ ਧੁਨਾਂ ਜਿਹੜੀਆਂ ਨੇ ਨਾ ਜੰਗੀ ਯੋਧਿਆਂ ਨੇ ਜੇ ਧਰਮ ਨੂੰ ਮੁੱਖ ਰੱਖ ਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਇਸ ਸੰਸਾਰ ਦੇ ਵਿੱਚ ਉਹ ਧੁਨਾਂ ਲਿਖਣੀ ਹੈ, ਹੋਰ ਨਹੀਂ ਚੜਾਉਣੀ, ਉਹ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਇਹ ਛੇਵੇਂ ਸੱਤਵੇਂ ਅਤੇ ਅੱਠਵੇਂ ਸਰੂਪ ਦੇ ਵਿੱਚ ਹਾਂ ਅਸੀਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਦੇ ਵਿੱਚ ਜਿਹੜੀ ਅੱਗੇ ਜੋ ਕੁਛ ਹੋਣਾ ਹੈ ਉਹ ਕਰ ਵੀ ਦਿੱਤਾ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਜਿਹਨਾਂ ਦੀ ਬਾਣੀ ਚੜ੍ਹਨੀ ਹੈ ਨਵੇਂ ਸਰੂਪ ਦੀ ਉਹ ਅੰਗ ਹੀ ਉਸ ਤਰ੍ਹਾਂ ਅਸੀਂ ਖਾਲੀ ਰੱਖ ਦਿੱਤੇ, ਉਹਨਾਂ ਦੀ ਬਾਣੀ ਚੜ੍ਹੂਗੀ। ਔਰ ਸਾਰੇ ਹਿੰਦ ਦੀ ਹਿੰਦ ਵਾਸੀਆਂ ਦੀ ਧਰਮ ਦੀ ਰੱਖਿਆ ਵਾਸਤੇ ਉਹ ਆਪਸੀਸ ਦੇਣਗੇ, ਉਹਨਾਂ ਦੀ ਬਾਣੀ ਚੜ੍ਹੂਗੀ, ਹੋਰ ਨਹੀਂ, ਹੋਰ ਤੁਸੀਂ ਪ੍ਰਚਾਰ ਕਰਨਾ ਹੈ। ਇਹ ਵਿਚਾਰਾਂ ਹੋ ਕੇ ਫਿਰ ਗੁਰੂ ਮਹਾਰਾਜ ਇੱਥੋਂ ਚੱਲ ਪਏ। ਅੱਗੇ ਵੀ ਲਾਹੌਰ ਦੀਆਂ ਸੰਗਤਾਂ ਦੇ ਵਿੱਚ ਆਉਂਦੇ ਜਾਂਦੇ ਸਨ ਉੱਥੇ, ਅਤੇ ਉੱਥੇ ਪੁੱਜੇ ਅਤੇ ਅੱਗੇ ਇਹ ਚੰਦੂ ਦੀ ਤਾਂ ਪੂਰੀ ਈਰਖਾ ਸੀਗੀ ਵੀ ਇਹ ਜਹਾਂਗੀਰ ਨੇ ਵੀ ਇਉਂ ਸਿਖਾਇਆ ਸਿਖਾਇਆ ਸੀ। ਉੱਥੇ ਗੁਰੂ ਮਹਾਰਾਜ ਗਏ, ਕਹਿੰਦੇ ਇਸ ਤਰ੍ਹਾਂ ਕਰਕੇ ਵੀ ਤੁਸੀਂ ਇਉਂ ਚੋਰ ਰੱਖਦੇ ਹੋ ਜਾਂ ਹੋਰ, ਕਹਿੰਦੇ ਕੋ ਚੋਰ ਚੋਰ ਨਹੀਂ ਇਸ, ਉੱਥੇ ਤਾਂ ਚੋਰ ਜਿਹੜੇ ਉਹ ਸ੍ਰੇਸ਼ਟ ਗੁਰਮੁਖ ਬਣ ਜਾਂਦੇ, ਭਗਤ ਬਣ ਜਾਂਦੇ ਹੈ, ਗਿਆਨਵਾਨ ਹੋ ਜਾਂਦੇ ਹੈ, ਭਗਤੀ ਹੋ ਜਾਂਦੇ ਹੈ। ਅਤੇ ਇਹ ਫਿਰ ਚਲੋ ਉਹ ਕਹਿੰਦੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਸੀਂ ਉਹਦੇ ਵਿੱਚ ਕੁਛ ਐਸਾ, ਇਹਦੀ ਵੀ ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦੀ। ਚੰਦੂ ਜਿਹੜਾ ਸੀ ਉਹ ਕਹਿੰਦਾ ਜੀ ਅੱਗੇ ਇਹਨਾਂ ਦੀ ਸਾਜਿਸ਼ ਤਾਂ ਕੀਤੀ ਹੋਈ ਸੀਗੀ ਵੀ ਤੂੰ ਆਪਣੇ ਚਲੇ ਜਾਈ ਅਤੇ ਮੈਂ ਲੈ ਜੂੰਗਾ, ਅਤੇ ਈਰਖਾ ਇਹ ਆਪਣੇ ਸਤਿਗੁਰੂ ਸਾਹਿਬ ਜੀ ਨੂੰ ਘਰ ਵਿੱਚ ਲੈ ਗਿਆ। ਇਹ ਜੇਠ ਸੁਦੀ ਚੌਥ ਹੈ ਅੱਜ, ਅਤੇ ਹੋ ਸਕਦਾ ਉਸ ਵੇਲੇ ਜੇਠ ਸੁਦੀ ਏਕਮ ਹੋਵੇ, ਪਹਿਲੇ ਦਿਨ ਇਹਨੂੰ ਲਿਜਾ ਕੇ ਵੀ ਹੁਣ ਦੱਸੋ ਵੀ ਤੁਹਾਨੂੰ ਭੁੱਖੇ ਤਿਆਏ ਰੱਖੂੰਗਾ ਮੈਂ, ਪਾਣੀ ਨਹੀਂ ਪੀਣ ਦਿਆਂਗਾ, ਨਹੀਂ ਮੇਰੀ ਗੱਲ ਮੰਨ ਲਓ। ਅਤੇ ਇੱਥੇ ਨਹੀਂ ਫਿਰ ਦੂਜੇ ਦਿਨ ਹੋਰ ਤਸੀਹੇ ਦੇਵੇਗਾ, ਤੀਜੇ ਦਿਨ ਹੋਰ, ਚੌਥੇ ਦਿਨ ਹੋਰ, ਅਤੇ ਸਮਾਪਤ ਕਰ ਦੇਗਾ। ਨਹੀਂ ਤਾਂ ਮੇਰੀ ਬਹੁਤ ਬੇਇੱਜ਼ਤੀ ਹੋਈ ਹੈ, ਮੇਰੀ ਲੜਕੀ ਦਾ ਤੁਸੀਂ ਸਾਕ ਸੰਬੰਧ ਲੈ ਲਓ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਕੁਛ ਨਹੀਂ ਹੋ ਸਕਦਾ, ਜੋ ਸੰਗਤਾਂ ਨੇ ਕਿਹਾ ਉਹਨਾਂ ਦਾ ਅਸੀਂ ਬਚਨ ਨਹੀਂ ਬੋਲ ਸਕਦੇ, ਅਤੇ ਨਾ ਜਹਾਂਗੀਰ ਦੀ ਗੱਲ ਤੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋ ਕਿਸੇ ਦੀ ਅਣਹੋਈ ਸਿਫਤ ਲਿਖੀ, ਇਹ ਨਹੀਂ ਹੋ ਸਕਣੀ, ਕਦੇ ਨਹੀਂ ਹੋ ਸਕੇਗੀ। ਸ਼ਹਾਦਤ ਤਾਂ ਭਾਵੇਂ ਹੋ ਜਾਏ। ਇਹ ਕਹਿੰਦਾ ਚੰਗਾ, ਉੱਥੇ ਕਹਿ ਤਾ ਆਪਣੇ ਜਿਹੜੇ ਕਰਮਚਾਰੀ ਸੀ ਉੱਥੇ ਨਿਗਰਾਨੀ ਕਰਨ ਵਾਲੇ, ਅਤੇ ਪੰਜ ਸਿੰਘ ਸਨ ਆਪਣੇ, ਵਿਧੀਆ ਜੇਠਾ ਲੰਘ ਪੁਰਾਣਾ ਪੰਚਮ ਪੈੜਾ ਸੰਘ ਸਿਧਾਨ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ ਅਤੇ ਲੰਗਾਹਾ ਜੀ ਪੁਰਾਣਾ ਜੀ, ਇਹ ਵੀ ਉੱਥੇ ਨਾਲ ਹੀ ਉਹਨਾਂ ਨੂੰ ਵੀ ਲੈ ਗਿਆ ਅਤੇ ਸਾਹਮਣੇ ਜਿਹੋ ਚੀਜ਼ ਹੈ। ਇਹਨੂੰ ਕਿਹਾ ਵੀ ਚੰਗਾ, ਮਹਾਰਾਜ ਨੇ ਕਿਹਾ ਅਸੀਂ ਤੇਰੇ ਘਰ ਦਾ ਅੰਨ ਪਾਣੀ ਛਕਦਾ ਹੀ ਨਹੀਂ ਹੈ, ਪਾਣੀ ਨਹੀਂ ਛਕਾਂਗੇ। ਠੀਕ ਹੈ ਵੀ ਛੱਕ, ਇਹਦੇ ਘਰ ਦੇ ਵਿੱਚ ਕੋਈ ਇੱਕ ਸ਼ਰਧਾਲੂ ਬੀਬੀ ਸੀ, ਉਹ ਕਿਸੇ ਹੋਰ ਦੀ ਇਹਦੇ ਇੱਥੇ ਸੰਬੰਧ ਹੋਇਆ ਹੋਇਆ ਸੀ, ਅਤੇ ਉਹਨੇ ਕੋਸ਼ਿਸ਼ ਕੀਤੀ, ਬਹੁਤ ਸ਼ਰਧਾਵਾਨ ਸੀ ਵੀ ਜਲ ਲਿਆ ਜੋ, ਮਹਾਰਾਜ ਕਹਿੰਦੇ ਨਹੀਂ ਨਹੀਂ। ਕਹਿੰਦੇ ਜੀ ਮੈਂ ਫਿਰ ਐਸੇ ਦੁਸ਼ਟ ਦੇ ਘਰ ਦੇ ਵਿੱਚ ਜਿੱਥੇ ਤੁਹਾਡੀ ਇੰਨੀ ਬੇਅਦਬੀ ਨਾਦੀ ਹੋਣੀ, ਮਹਾਰਾਜ ਕਹਿੰਦੇ ਚੰਗਾ ਅਤੇ ਤੂੰ ਆਪਣੇ ਭਗਤੀ ਭਾਵ ਕਰਦੀ ਰਹਿ, ਜਿਹਦੇ ਨਾਲ ਸਾਡਾ ਜੋਤੀ ਜੋਤ ਸਮਾਨ ਹੋਇਆ ਤੇਰਾ ਵੀ, ਤੂੰ ਵੀ ਆਪਣਾ ਸਰੀਰ ਛੱਡ ਕੇ ਸਾਡੇ ਨਾਲ ਹੀ ਚਲੇ ਜਾਈ। ਇਹ ਫਿਰ ਦੂਜੇ ਦਿਨ ਆਇਆ, ਪਰ ਇਹ ਕਮਜ਼ੋਰੀ ਹੈ, ਦੂਜੇ ਦਿਨ ਜਸੂਦ ਨੂੰ, ਅਤੇ ਇਹਨੇ ਕਿਹਾ ਵੀ ਚੰਗਾ ਇਹ ਨਹੀਂ ਮੰਨਦੇ, ਅਤੇ ਇਹਨਾਂ ਨੂੰ ਧੁੱਪੇ ਆਪਣੇ ਰੇਤ ਵਿਛਾ ਕੇ ਅਤੇ ਉਹਨੂੰ ਗਰਮ ਕਰਕੇ ਅਤੇ ਇਹਨਾਂ ਦੇ ਸੀਸ 'ਚ ਪਾਓ, ਫਿਰ ਇਹ ਅਤੇ ਇਸ ਤਕਲੀਫ ਤੋਂ ਨਾ ਸਹਾਰਦੇ ਹੋਏ ਮੰਨ ਜਾਣਗੇ। ਕਹਿੰਦੇ ਚਲੋ ਬੈਠੋ, ਉਹ ਕੜਾਹੇ 'ਚ ਆਪਣੇ ਰੇਤ ਗਰਮ ਕਰਕੇ ਵਿਛਾਤੀ, ਅਤੇ ਅੱਜ ਤਾਂ ਦੇਖ ਲਓ ਇੰਨੀ ਗਰਮੀ ਸੀ, ਨਾਲੇ ਉੱਤੇ ਧੁੱਪ ਪੈਂਦੀ ਹੈ, ਅਤੇ ਉੱਥੇ ਕਹਿੰਦੇ ਬੈਠੋ ਇੱਥੇ, ਅਤੇ ਨਾਲੇ ਇਹਨਾਂ ਦੇ ਉੱਤੇ ਰੇਤ ਪਾਓ ਸੀਸ 'ਤੇ। ਸਤਿਗੁਰੂ ਸਾਹਿਬ ਜੀ ਬੈਠੇ ਰਹੇ ਐਨ ਅਡੋਲ ਹੋ ਕੇ, ਅਤੇ ਫਿਰ ਇਹਨੂੰ ਕਿਹਾ ਵੀ ਚੰਗਾ ਇਹ ਨਹੀਂ ਮੰਨੇ, ਕਹਿੰਦੇ ਇਹਨਾਂ ਨੂੰ ਉਠਾਇਆ। ਸਤਿਗੁਰੂ ਸਾਹਿਬ ਜੀ ਆਪ ਹੀ ਉੱਠ ਕੇ ਉੱਥੇ ਆ ਗਏ, ਅਤੇ ਫਿਰ ਵੀ ਕਿਹਾ ਵੀ ਇਹਨਾਂ ਹੋਰ ਤੁਸੀਂ ਵੀ ਇਹ ਮੈਂ ਜ਼ਿਆਦਾ ਦਿਆਂਗਾ ਵੀ ਮੰਨ ਜਾਓ ਤੁਸੀਂ। ਇਹ ਕਹਿੰਦੇ ਜਿਹੜਾ ਸੰਗਤ ਦਾ ਬਚਨ ਹੈਗਾ ਉਹ ਟਲ ਹੈ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਇਹ ਜਹਾਂਗੀਰ ਜਾਂ ਹੋਰ ਜੇ ਤੂੰ ਕਵੇਂ ਵੀ ਇਹਦੇ ਉਹਦੀ ਮੈਂ ਉਹਦਾ ਲਿਖਵਾ ਦੂੰ ਜਾਂ ਹੋਰ, ਇਹ ਵੀ ਨਹੀਂ ਹੋਣਾ। ਅਤੇ ਫਿਰ ਦੂਜੇ ਦਿਨ ਜਿਸ ਵੇਲੇ ਗੁਰੂ ਮਹਾਰਾਜ ਜੀ ਆਏ, ਇਹ ਆਇਆ ਕਹਿੰਦੇ ਚੰਗਾ ਇਹਨਾਂ ਨੂੰ ਹੁਣ ਤੁਸੀਂ ਆਪਣੇ ਅੱਗ ਬਾਲ ਕੇ ਤਵੀ ਰੱਖ ਕੇ ਉੱਤੇ ਐਨ ਲਾਲ ਸੁਰਖ ਅੱਗ ਵਰਗੀ ਕਰਕੇ ਉਹਦੇ 'ਤੇ ਬਿਠਾਓ। ਫਿਰ ਇਹ ਕਸ਼ ਹੋਊਗਾ ਅਤੇ ਫਿਰ ਮੰਨ ਜਾਣਗੇ। ਜਦੋਂ ਇਸ ਤਰ੍ਹਾਂ ਕੀਤਾ ਐਨ ਤਵੀ ਲਾਲ ਹੋ ਗਈ, ਹੇਠਾਂ ਅੱਗ ਬਲਦੀ ਹੈ, ਅਤੇ ਗੁਰੂ ਮਹਾਰਾਜ ਜਿਸ ਤਰ੍ਹਾਂ अपने सिंहासन से ऐन चल अडोल उपदेश विचार करते सन। इस तरह महाराज ऐन चौकड़ा मार के बैठे रहे। इनके चंगा उठा ले महाराज, आप ही उठ के आ गए। ये फिर दूसरे दिन की गल है। तो फिर अपने इनके चंगा होर सोचा भी इन्होंने होर तसीहे की देिए या होर चीज़ से। तो फिर इनके भी आ गया चंगा होर दे अभी देग उबालो पानी की। पानी की देग उबाल के बड़ी चौड़ी उची तो वो बिच बिठाओ। तो सतगुरु साहब जी आप बैठ के बढ़ते जाए बढ़ जाए काफ़ी समा। फिर आप ही उठ के सतगुरु साहब जी आ गए उत्थे। ये तो किसी तरह भी नहीं मनते। जोड़े सिंह से वो बड़े अपने दंदियाँ पीण से बड़े गुस्से के आ के तो जे इधर उधर भाई विधि चंदी जो होर चीज़ है वो इन्होंने उत्ते जोड़े इन्होंने नौकर से इन्होंने भी डांगा ना मारो इन्होंने बोलन ना दो। गुरु महाराज ने कहा क्यों तुम इस तरह डांगा खाते हो? यह तो साढ़ा अपना वाहगुरु की भाने के रहना एक रजास होनी है। कि फिर यह आ गया अपने चौथे दिन आके कह लगा कि हूँ दसो तुम। ये मन में यह आई भी ये धर्म के बहुत पक्के ने किस तरह मन नहीं सकते। हूँ इन्हों मैं ये डरावा दया या हो सकता तो करांगा भी इस तरह ही। कहते चंगा हूँ तो नहीं तुम मने तो कल हूँ थोड़े नाल होर वर्ताव होगा। भी एक गऊ वढ़ के ताजी और चमड़ा ला के गिला गिला तो थोड़े शरीर से मढ़ के तुहानू तुप्पे बिठा जिमें जिमें सूंगड़ूगा वो चमड़ा उमें उमें थोड़े शरीर के फिर कष्ट दे नाल अखीर समाप्ति होगी। सतगुरु दसो। सतगुरु साहब जी ने कहा भी ठीक है ये है देख ला भी सानू अज किन्ने दिन हो गए? तीन दिन हो गए। तो कष्ट दिता रहा अपनी मर्जी के नाल सब कुछ ये तो असी अपने रावी दरिया नाल ही है तो वो इनान करिए फिर तेन दसागे एन स्वस्थ हो गए। ये कहने मन च आया भी हाँ हूँ तो कुछ ये नेड़ होन लगा भी डर पैदे नाल कहते चले जाओ करे इनान। पंच सिंह कहते नाल देते तो दरवाजे सामने थानी नहीं कड़े जिधर आम लोगों का रस्ता सी ये जी जगह महल बने हुए सन तो पिछले पास नहीं कड़े जा के गुरु महाराज उत्थे रावी दे कंडे ते सिंघां नूं कहण वी जो कुछ असी करना सी कर लिया वाहिगुरू दी रजा दे विच। ते हुण साडा जिहड़ा विचार है ये तुसीं अपने असी हुण ज्योति जोत समाउण लगे हैं वाहिगुरू दी रजा दे विच। ते जिहड़े गर्मी दे कष्ट बहुत सहारे ने तो साडा जिहड़ा हैगा ये शरीर हुण अपने ये रावी दे कंडे जिस वेले असी ज्योति जोत समा जाइए तो ये अगन भेट नहीं करना। तो इत्थे साडे ये शरीर सरूप नूं चुक के जिथे भी आवे जपजी साहिब दा पाठ करके तो उत्थे ये रावी दी भेट ही कर देना। कहिंदे जी चंगा इस तरह होगा। गुरु महाराज ने जपजी साहब का पाठ किया तो संपूर्ण होया तो चादर लैके पै गए। तो चंदू कहिंदा हाले तो आए नहीं गल की आप ही आया फिर कहिंदे हाँ हुण तुसीं आराम कर दिओ तुहानू करन दिंदा आराम मैं चंगा आराम दा जां होर चीज़ आ। तो उस सिंघां दे मन दे विच बड़ा गुस्सा ते रोस सी ते करना रे सी कहिंदे ओह दुष्टा जो तू करना सी कर लिया उस ज्योति जोत समा गए हुण तो ये चुप करके चले गया। उस वेले सतगुरु साहब जी लाहौर दंगतों में आम प्रसिद्ध सन। कोई रागी कीर्तनी आ गए गुरसिख उन्होंने कीर्तन किया। कीर्तन तो बाद सतगुरु महाराज जी का जोड़ा स्वरूप सी तो ये कह गए कि ये जोड़ा दुष्ट है इसने जोड़ा ये कुछ किया तो यू दंड देना है। गुरु हरगोबिंद साहब महाराज जी ने कह दौ कि यू दंड देना है ਨਹੀਂ ਤਾਂ ਇਹ ਤਾਂ ਅੱਗੇ ਸੰਤਾਂ ਦੇ ਵਿੱਚ ਜਾਂ ਹੋਰ ਜੀ ਵੀ ਸਾਨੂੰ ਕੁਛ ਵੀ ਨਹੀਂ ਹੋਇਆ ਔਰ ਇਹਨੂੰ ਇਸੇ ਤਰ੍ਹਾਂ ਹੀ ਕਸ਼ਟ ਦੇ ਕਰਕੇ ਅਤੇ ਇਹ ਬਹੁਤ ਨਿਰਾਦਰੀ ਦੇ ਨਾਲ ਇਹਦਾ ਸਰੀਰ ਜਿਹੜਾ ਸਮਾਪਤ ਕਰਨਾ ਹੈ। ਇੱਥੇ ਫਿਰ ਦੇਖ ਲਓ ਵੀ ਕੀਰਤਨ ਹੋਣ ਤੋਂ ਬਾਅਦ ਗੁਰੂ ਮਹਾਰਾਜ ਦੇ ਸਰੂਪ ਨੂੰ ਕਿ ਇਹ ਜਿਹੜੇ ਸਿੱਖ ਸੀਗੇ ਉਸ ਵੇਲੇ ਸਿੰਘ ਨਹੀਂ ਸੀ ਕਹਿੰਦੇ, ਸਿੱਖ ਕਹਿੰਦੇ ਸੀ, ਅਤੇ ਉਹਨਾਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਅਤੇ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਫਿਰ ਜਿਹੜਾ ਅਕਾਲ ਤਖਤ ਸੀ ਵੀ ਇਹ ਵਾਹਿਗੁਰੂ ਦਾ ਤਖਤ ਹੈ, ਵਾਹਿਗੁਰੂ ਦੇ ਹੁਕਮ ਵਿੱਚ ਹੀ ਅਸੀਂ ਆਏ ਹਾਂ, ਅਤੇ ਇੱਥੇ ਫਿਰ ਪਰਨ ਕੀਤੇ ਵੀ ਸਾਨੂੰ ਆਹ ਵੀ ਦੋਸ਼ ਲੱਗੇ, ਆਹ ਵੀ ਦੋਸ਼ ਲੱਗੇ, ਜੇ ਅਸੀਂ ਇਹਨੂੰ ਫੜ ਕੇ ਨਾ ਮਾਰੀਏ, ਇਹਦੀ ਨਰਾਦੀ ਨਾ ਕਰੀਏ, ਇਹਨੂੰ ਜੁੱਤੀਆਂ ਨਾ ਮਾਰੀਏ, ਕੁੱਤਿਆਂ 'ਚ ਨਾ ਬਿਠਾਈਏ ਸਾਰੇ। ਅਤੇ ਮਹਾਰਾਜ ਜੀ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਮਾਈਆਂ ਦਾ ਦਿਲ ਹੁੰਦਾ ਵੀ ਇਹ ਤਾਂ ਬਹੁਤ ਕਰੜੇ ਵਚਨ ਗਏ ਅਤੇ ਕਰੜਾਈ ਹੋਊਗੀ ਹਕੂਮਤ ਵੱਲੋਂ, ਅੱਗੇ ਸ਼ਹੀਦ ਹੋ ਚੁੱਕੇ ਨੇ, ਇਹਨਾਂ ਨੂੰ ਵੀ ਫੜ ਲੈਣਗੇ। ਚਲੋ ਮਾਤਾ ਨੂੰ ਕਹਿਣ ਲੱਗੇ ਤੁਸੀਂ ਡਰੋ ਨਾ, ਕੋਈ ਭੈ ਨਾ ਕਰੋ। ਹੋਰਨਾਂ ਨੇ ਵੀ ਕਿਹਾ, ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇਹ ਕਰਨ ਕਾਰਨ ਹੈ। ਉਹ ਜਿਹੜੇ ਫਿਰ ਇਸ ਤਰ੍ਹਾਂ ਕੀਤੇ ਹੋਏ ਸੀ, ਫਿਰ ਦੇਖ ਲਓ ਵੀ ਗੁਰੂ ਮਹਾਰਾਜ ਨੇ ਵੀ ਤੁਸੀਂ ਸ਼ਸਤਰ ਵਸਤਰ ਰੱਖਣੇ ਹੈ, ਇੱਕ ਰੀਤੀ ਜੰਗ ਯੁੱਧ ਦੀ ਤੁਸੀਂ ਕਰਨੀ, ਹੋਰ ਸਾਰੀ ਗੁਰੂ ਘਰ ਦੀ ਉਹੀ ਮਰਿਆਦਾ ਰੱਖਣੀ, ਇਹ ਗੁਰੂ ਅਰਜਨ ਸਾਹਿਬ ਜੀ ਨੇ ਕਹਿਤਾ ਸੀ। ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਤਾ ਸੀ ਅਸੀਂ ਗੁਪਤ ਤੌਰ 'ਤੇ ਕਰ ਚੁੱਕੇ ਹਾਂ, ਇਹ ਹਾਲੇ ਗੁਪਤ ਹੀ ਰੱਖਣਾ ਸੀ ਕੰਮ, ਅਤੇ ਸਾਤੋਂ ਬਾਅਦ ਫਿਰ ਦਸਵੀਂ ਵਾਲੇ ਦਿਨ ਤੁਸੀਂ ਇਹਨਾਂ ਨੂੰ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਨਲੇਰ 'ਤੇ ਪੰਜ ਪੈਟੇ ਜਾਂ ਤਿਲਕ ਇਹ ਲਾਉਂਦੇ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਹੀ, ਵੀ ਤੁਹਾਡਾ ਹੀ ਤੁਹਾਡੀ ਸੇਵਾ ਹੋਇਆ ਕਰੂਗੀ, ਵੀ ਉਹ ਤੁਸੀਂ ਮਰਿਆਦਾ ਕਰ ਦੇਣੀ। ਫਿਰ ਦਸਵੀਂ ਵਾਲੇ ਇਹ ਦਿਨ ਸਭ ਕੁਛ ਜਿਹੜੀ ਸੀ ਮਰਿਆਦਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਦਿੱਤੀ, ਅਤੇ ਅੱਗੇ ਨੂੰ ਵੀ ਇਹ ਚੰਦੂ ਨੂੰ ਵੀ ਡਰ ਸੀ, ਸੂਜਾ ਗੁਰੂ ਮਹਾਰਾਜ ਨੇ ਬਚਨ ਕਹੇ, ਅੱਗੇ ਤੋਂ ਅੱਗੇ ਪਤਾ ਲੱਗ ਜਾਂਦਾ, ਇਹਨੂੰ ਫਿਰ ਹੋਰ ਕੰਮ ਸ਼ੁਰੂ ਕਰਤਾ ਵੀ ਇਹਨਾਂ ਨੂੰ ਵੀ ਸਮਾਪਤ ਕਰੋ। ਉਸ ਤਰ੍ਹਾਂ ਹੀ ਜਹਾਂਗੀਰ ਤਾਂ ਉੱਧਰ ਫਿਰ ਚੜ੍ਹਾਈ ਕਰ ਗਿਆ, ਫਿਰ ਸ਼ਾਹਜਹਾਂ ਆ ਗਿਆ ਆਪਣੇ ਇਹਦੇ ਉੱਤੇ, ਇਹਦੇ ਨਾਲ ਮਿਲ ਮਿਲਾ ਕੇ ਸਾਰੀ ਚੀਜ਼ ਹੋਰ ਹੋ ਕੇ ਅਤੇ ਫਿਰ ਇਹ 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 ਕਰਨ ਲੱਗ ਪਿਆ ਉੱਥੇ। ਇਹ ਇਹਨੂੰ ਫਿਰ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ, ਅਤੇ ਇਹਨਾਂ ਨੇ ਇਹ ਨਹੀਂ ਸੋਚਿਆ ਜਿਵੇਂ ਮਾਂ ਜੀ ਵੀ ਭੁੱਲ ਗਿਆ, ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ, ਅਸੀਂ ਇਹਦਾ ਹੰਕਾਰ ਕੀ ਕਰਦੇ ਹਾਂ। ਫਿਰ ਮਾਂ ਜੀ ਤੋਂ ਅੱਗੇ ਅਕਬਰ ਹੋਇਆ, ਅਤੇ ਜਹਾਂਗੀਰ ਜਿਹੜਾ ਸੀ ਇਹ ਫਿਰ ਅੰਦਰੋਂ ਅੰਦਰ ਗਏ, ਵੀ ਇਹ ਜਿਹੜੀ ਇਹਨਾਂ ਆਪ ਲਿਖਿਆ ਵੀ ਇਹ ਜਿਹੜੀ ਸਿੱਖੀ ਦੀ ਦੁਕਾਨ ਬਹੁਤ ਫੈਲ ਰਹੀ ਸੀ, ਇਹ ਖਤਰਨਾਕ ਹੋ ਸਕਦੀ ਹੈ ਹਕੂਮਤ ਨੂੰ, ਇਸ ਕਰਕੇ ਇਹ ਮੈਂ ਇਹਦੀ ਸਮਾਪਤ ਕਰਨ ਦਾ ਕਾਰਨ ਹੈ। ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਸਮੇਂ ਸਮੇਂ ਆ ਕੇ ਫਿਰ ਇਹ ਚੀਜ਼ਾਂ ਪ੍ਰਗਟ ਹੋਣ ਲੱਗ ਪਈਆਂ, ਅਤੇ ਫਿਰ ਇਹਦੀ ਨਿਗਰਾਨੀ ਵੀ ਰੱਖਣ ਲੱਗ ਪਏ। ਸਗੋਂ ਇਹਨ ਫਿਰ ਸ਼ਾਹਜਹਾਂ ਨੇ ਜਿਹੜਾ ਸੀ ਕੋਈ ਘੋੜੇ ਲੈਣਾ ਸੀ ਸਿੱਖ, ਉਹ ਫੜ ਲਏ ਰਸਤੇ ਦੇ ਵਿੱਚੋਂ, ਅਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਇਹਦਾ ਬਾਜ ਆਉਂਦਾ ਸੀ, ਉਹ ਬਾਜ ਹੇਠਾਂ ਤੁਰਿਆ, ਉਹ ਫੜ ਲਿਆ, ਕਹਿੰਦੇ ਬਾਜ ਛੱਡੋ, ਉਹ ਕਹਿੰਦੇ ਇਹ ਵੀ ਬਾਜ ਹੈ, ਬਾਜ ਨਾਮ ਘੋੜਿਆਂ ਦਾ ਵੀ ਹੈ, ਤੂੰ ਘੋੜੇ ਸੰਗਤਾਂ ਦੇ ਜ਼ਬਰਦਸਤੀ ਖੋਏ ਨੇ, ਇਹ ਨਹੀਂ ਹੋ ਸਕੇ। ਫਿਰ ਇਹਨੇ ਦੇਖ ਲਓ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਹੋਇਆ, ਫਿਰ ਦੂਜੇ ਵੀ ਜੰਗ ਕੀਤੇ, ਜਦੋਂ ਨਾਕਾਮਯਾਬ ਹੋਇਆ, ਵਜ਼ੀਰ ਖਾਨ ਜਿਹੜਾ ਸੀ ਇਹ ਚੰਗਾ ਸ਼ਰਧਾਲੂ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਉਹਨੂੰ ਕਿਹਾ ਵੀ ਪਾਤਸ਼ਾਹ ਤੂੰ ਇੰਨਾ ਟਕਰਾ ਲੈ ਗੁਰੂ ਘਰ ਦੇ ਨਾਲ, ਕਦੇ ਨਹੀਂ ਕਾਮਯਾਬ ਹੋ ਸਕਦਾ। ਅਖੀਰ 'ਤੇ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਜਦੋਂ ਇਹਦੀ ਪੂਰੀ ਹਾਰ ਹੋਈ, 75,000 ਫੌਜ ਲੈ ਕੇ ਅਤੇ ਹੋਰ ਸਾਰੀਆਂ ਫੌਜਾਂ ਲੈ ਕੇ, ਅਤੇ ਫਿਰ ਇਹਨੂੰ ਕਿਹਾ ਵੀ ਚੰਗਾ ਜੀ ਮੈਂ ਨਹੀਂ ਹੁਣ ਜੰਗ ਕਰਦਾ। ਫਿਰ ਦੇਖ ਲਓ ਵੀ ਇਹਨਾਂ ਦੀ ਜਿਹੜੀ ਨਰਾਦਰੀ ਜਾਂ ਹੋਰ ਨਰਾਦਰੀ ਦਾ ਜਾਂ ਇਹ ਕਰਦਾ ਰਿਹਾ ਸੀ ਧੱਕਾ, ਇਹਦੇ ਨਾਲ ਫਿਰ ਕੀ ਹੋਇਆ, ਔਰੰਗਜ਼ੇਬ ਨੇ ਫਿਰ ਦੇਖ ਲਓ ਵੀ ਇਹਨੂੰ ਵੀ ਕਿਸ ਤਰ੍ਹਾਂ ਕੈਦ ਵਿੱਚ ਰੱਖਿਆ, ਅਤੇ ਕਿਸ ਤਰ੍ਹਾਂ ਫਿਰ ਇਹਦੀ ਦੁਰਦਸ਼ਾ ਹੋਈ, ਘਾਹ ਮੂੰਹ ਨਾ ਖਾਂਦਾ ਰਿਹਾ। ਸੋ ਇਸ ਤਰ੍ਹਾਂ ਆਪਣਾ ਕੀਤਾ ਇਹ ਆਪ ਵੀ ਲੋਕ ਪਾਉਂਦੇ ਹਨ। ਸੋ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਫਿਰ ਗੁਰਤਾਗਤ ਜੀ ਫਿਰ ਆਪਣੇ ਸ਼ਾਹਜਹਾਨ ਰੱਖਣ ਜਹਾਂਗੀਰ ਰੱਖਦਾ ਰਿਹਾ ਪਹਿਲਾਂ ਤਾਂ ਇਹਦੇ ਨਾਲ, ਅਤੇ ਫਿਰ ਦੇਖ ਲਓ ਵੀ ਸ਼ਾਹਜਹਾਨ ਨੇ ਉਹ ਟੱਕਰ ਲਈ ਸਤਿਗੁਰੂ ਮਹਾਰਾਜ ਜੀ ਦੇ ਨਾਲ, ਉਹਨਾਂ ਦੀ ਵੀ ਹਾਰ ਹੋਈ। ਇਉਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਜਿਹੜੇ ਉਹਨਾਂ ਨੇ ਵਾਈ ਪਰਮੇਸ਼ੁਰ ਦੀ ਜਿਹੜੀ ਰੀਤੀ ਹੈ ਉਹੀ ਜਾਣਦਾ, ਜਿਵੇਂ ਸ੍ਰਿਸ਼ਟੀ ਦਾ ਉਧਾਰ ਕਰਨਾ ਹੈ ਜਾਂ ਗੁਰੂ ਨਾਨਕ ਸਾਹਿਬ ਸਰੂਪ ਹੋਣਾ ਸੀ ਜਾਂ ਅੱਗੇ ਨੂੰ ਜਾਂ ਅੱਗੇ ਨੂੰ, ਉਹਦੀ ਤਿਮਰੀ ਗਤ ਨੇ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਹੁਣ ਜੋ ਇਹ ਆਪਣੇ ਪਾਠ ਰੱਖਿਆ ਹੋਇਆ ਸੀ ਸਹਿਜ ਪਾਠ, ਜਿੰਨਾ ਕੁ ਵੀ ਕਰ ਸਕਦੇ ਆਪਾਂ ਵੀ ਕਰੀ ਚੱਲੋ, ਅਤੇ ਉਹਦੇ 'ਤੇ ਜਿਹੜਾ ਵਾਕ ਆਇਆ ਸੀ ਉਹ ਤਾਂ ਕਹਿੰਦੇ ਭੁੱਲ ਗਏ, ਜਿਹੜਾ ਚਲੋ ਹੁਣ ਵਾਕ ਆਇਆ ਹੈ ਇਹਦੀ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰ ਲਈਏ, ਅਤੇ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਸਿੱਖੀ ਦਾ ਜੀਵਨ ਬਖਸ਼ਣ।
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ।
ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਪ੍ਰਤਾਪ ਸਤਿਗੁਰੂ ਸਾਹਿਬ ਜੀ ਜਣਾਉਂਦੇ, ਜਿਹਨੇ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਹਰਨਾਕ ਦੁਸ਼ਣ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੜਾ ਹਰ ਮਨ ਤਨ ਵਸਿਆ ਸੋਈ। ਜਿਨ੍ਹਾਂ ਦੇ ਮਨ ਦੇ ਵਿੱਚ ਵੀ ਅਤੇ ਤਨ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਵਸ ਗਿਆ ਹੈ, ਪਹਿਲੀ ਵਸਤਾ ਹੈ, ਫਿਰ ਸਰਗੁਣ ਸਰੂਪ ਵਸ ਗਿਆ ਹੈ, ਫਿਰ ਨਿਰਗੁਣ ਸਰੂਪ ਦਾ ਗਿਆਨ ਹੈ, ਅਤੇ ਵਾਹਿਗੁਰੂ ਪਰਮੇਸ਼ੁਰ ਦਾ ਉਹ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ਼, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮੱਗਰੀ ਏਕ ਸਕਟ ਪਾਏ। ਜਿਨ੍ਹਾਂ ਦੀ ਇਹ ਅਵਸਥਾ ਹੋ ਗਈ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਵੀ ਸਭ ਲੋਕ ਜਿਹੜੇ ਨੇ ਨਾ ਉਹਨਾਂ ਦਾ ਜਸ ਕਰਦੇ ਨੇ, ਸਭ ਯੁਗਾਂ ਦੇ ਵਿੱਚ ਵੀ ਸਭ ਥਾਂ ਦੇ ਵਿੱਚ ਵੀ, ਸੁਰ ਨਰਤਨ ਕੀ ਬਾਣੀ ਗਾਵੇ ਕੋਈ ਨਾ ਬੇਟੇ ਪਾਈ, ਨਾਮਾ ਛੀਂਬਾ ਕਬੀਰ ਜੋ ਰਾਹਾ, ਪੂਰੇ ਗੁਰ 'ਤੇ ਗੱਠ ਪਾਏ, ਬ੍ਰਹਮ ਕੇ ਬੇਟੇ ਸੋਚ ਪਛਾਣੇ, ਹਮੇ ਜਾਤ ਕਮਾਈ, ਸੁਰ ਨਰਤਨ ਕੀ ਬਾਣੀ ਗਾਵੇ ਕੋਈ ਨਾ ਬੇਟੇ ਪਾਏ। ਦੇਵਤੇ ਵੀ ਉਹਨਾਂ ਦੇ ਬਚਨਾਂ ਨੂੰ ਉਚਾਰਨ ਕਰਕੇ ਆਪਣੀ ਕਲਿਆਣ ਵਾਸਤੇ ਜੋ ਵਾਹਿਗੁਰੂ ਦੇ ਨਾਲ ਇੱਕ ਮਿੱਕ ਰੂਪ ਹੋ ਗਏ ਨੇ, ਅਤੇ ਉਹ ਵੀ ਉਹਨਾਂ ਦੀ ਚਰਨ ਝੂਟ ਨੂੰ ਚਾਹੁੰਦੇ ਨੇ, ਦਰਸ਼ਨਾਂ ਨੂੰ ਚਾਹੁੰਦੇ, ਹਰ ਜੈ ਜੈਕਾਰ ਕਰੇ ਸਭ ਕੋਈ, ਸਭ ਕੋਈ ਉਹਨਾਂ ਦੀ ਜੈ ਜੈਕਾਰ ਜਸ ਦੇ ਜੈਕਾਰੇ ਬੁਲਾਉਂਦਾ ਹੈ।
ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ।
ਪੂਰਨ ਗੁਰੂ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ, ਉਹਨਾਂ ਦੇ ਸਰੂਪ ਦਸੋਂ ਪਾਤਸ਼ਾਹ ਹਨ, ਜਾਂ ਦਸਵੇਂ ਸਰੂਪ ਵਿੱਚ ਜੈਸੀ ਪੰਥ ਨੂੰ ਵਡਿਆਈ ਦਿੱਤੀ ਹੈ, ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਨੇ, ਜਿਹੜੀ ਵਡਿਆਈ ਹੈ ਇਹਦਾ ਕੋਈ ਮੁੱਲ ਨਹੀਂ ਹੈ, ਕੋਈ ਮਾਇਆ ਨਹੀਂ ਇਹਦੇ ਵਟੇ, ਸੋਨਾ ਚਾਂਦੀ ਨਹੀਂ, ਕੋਈ ਹੋਰ ਰਾਜ ਸਾਜ ਇਹਦੇ ਕੋਈ, ਤਾਂ ਕੀ ਕੀਮਤ ਕਹੀ ਨਾ ਜਾਏ। ਕੋਈ ਪਾਤਸ਼ਾਹੀ ਇੰਦਰ ਪਾਤਸ਼ਾਹੀ ਦਾ ਵੀ ਹੋਰ ਵੀ ਬ੍ਰਹਮ ਲੋਕ ਵੀ ਉਹਦੇ ਜਿਹੜਾ ਮੁੱਲ ਨਹੀਂ ਕਿਹਾ ਜਾਂਦਾ ਵੀ ਇਹਦੇ ਉਹਦੇ ਵਟੇ ਦੇ ਵਿੱਚ ਇਹ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਦੀ ਵਡਿਆਈ ਉਹਦੇ ਤੁਲ ਹੋ ਸਕੇ।
ਹਾਂ ਕੁਰਬਾਨ ਜਾਏ ਤੇਰੇ ਨਾਵਾ, ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ।
ਫਿਰ ਪੜ੍ਹੋ।
ਰਹਾਉ ਤੂੰ ਪਾਰੋ ਸੁਆਮੀ ਮੇਰਾ, ਸੰਤਾ ਭਰਵਾਸਾ ਤੇਰਾ।
ਵਾਹਿਗੁਰੂ ਪਰਮੇਸ਼ੁਰ ਦੀ ਉਸ ਦੇ ਬਚਨ ਕਹਿੰਦੇ ਤੂੰ ਭਾਰੋ ਸਵਾਮੀ ਮੇਰਾ, ਇਹ ਵਾਹਿਗੁਰੂ ਪਰਮੇਸ਼ੁਰ ਤੂੰ ਬਹੁਤ ਭਾਰੀ ਸਾਰੇ ਦੇ ਅਮੋਲਕ ਗੁਣਾਂ ਵਾਲਾ ਹੈ, ਤੂੰ ਭਾਰੋ ਸਵਾਮੀ ਮੇਰਾ, ਬੜਬੜੀਆਂ ਭਾਰੀਆਂ ਪਦਵੀਆਂ ਗੁਰਮੁਖਾਂ ਨੂੰ ਦੇਣ ਵਾਲਾ ਹੈ, ਸੰਸਾਰ ਨੂੰ ਦੇਣ ਵਾਲਾ ਹੈ, ਤੂੰ ਭਾਰੋ ਸਵਾਮੀ ਮੇਰਾ, ਸੰਤਾਂ ਭਰਵਾਸਾ ਤੇਰਾ। ਸੰਤ ਜਿਹੜੇ ਸਵਾਸ ਸਵਾਸ ਜਪਣ ਵਾਲੇ ਅਤੇ ਮਨ ਦੇ ਦੁਆਰਾ, ਉਹਨਾਂ ਨੂੰ ਤਾਂ ਤੇਰੇ 'ਤੇ ਹੀ ਭਰੋਸਾ ਹੈ, ਇਸ ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ।
ਨਾਨਕ ਪ੍ਰਭ ਸਰਨਾਈ, ਮੁਖ ਨਿੰਦਕ ਕਹਿ ਛਾਈ।
ਜਿਹੜੇ ਕੋਈ ਹੁਣ ਹੋਈ ਨਿੰਦਿਆ ਕਰਦੇ ਨੇ ਗੁਰੂ ਘਰ ਦੀ ਜਾਂ ਹੋਰ, ਨਾਨਕ ਪ੍ਰਭ ਸ਼ਰਨ ਆਏ। ਜਿਹੜੇ ਮੰਤਨ ਜਿਹਨਾਂ ਨੇ ਵੇਖ ਲਓ ਤਾਂ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹੀ ਰਹਿੰਦੇ ਹੈ, ਪਰ ਉਹ ਜਿਹੜੇ ਐਸੇ ਨਿੰਦਿਆ ਕਰਨ ਵਾਲੇ ਨੇ ਉਹਨਾਂ ਦੇ ਮੁਖ ਦੇ ਉੱਤੇ ਲੋਕਾਂ ਦੇ ਜਿਹੜੇ ਬਚਨਾਂ ਦੁਆਰਾ ਨਾ ਉਹ ਛਾਈ ਪੈਂਦੀ ਹੈ, ਉਹ ਸਵਾਹ ਹੀ ਪੈਂਦੀ ਹੈ। ਸਵਾਹ ਕਾਹਦੀ? ਉਹ ਲਾਣਤਾਂ ਨਹੀਂ ਹੈ, ਲਾਣਤਾਂ ਦੀ ਸਵਾਹ ਜਿਹੜੀ ਹੈ ਉਹਨਾਂ ਦੇ ਸਾਹਮਣੇ ਹੋ ਕੇ ਮੂੰਹ 'ਤੇ ਪੈਂਦੀ ਹੈ ਅਤੇ ਕੰਨਾਂ ਦੇ ਵਿੱਚ ਸੁਣਦੀ ਹੈ। ਨਾਨਕ ਪੁਰਬ ਸਰਨਾਈ
ਮੁਖ ਨਿੰਦਕ ਕਹਿ ਛਾਈ।
ਅੱਗੇ
ਵਾਹ
ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਸਾਹਿਬ ਜੀ ਦੇ ਜੋ ਮਹਾਂ ਦੁਰਲੱਭ ਅਤੇ ਜੋ ਕਿਸੇ ਬਚਨ ਦੇ ਨਾਲ ਇਹ ਸ਼ਹੀਦੀ ਦੇ ਪੁਰਬ ਦੀ ਵਡਿਆਈ ਮਹਿਮਾ ਜਾਂ ਸਤਿਕਾਰ ਕਿਹਾ ਨਹੀਂ ਜਾ ਸਕਦਾ ਹੈ, ਉਹ ਵਿਚਾਰ ਕਰਦੇ ਹੋਏ ਜੋ ਵੀ ਕੋਈ ਤਰੁੱਟੀ ਰਹਿ ਗਈ ਆਪ ਸੰਗਤਾਂ ਦਾ, ਵੱਧ ਤੋਂ ਵੱਧ ਕਮਾਈ ਵਾਲੇ ਵਿਦਵਤਾ 'ਚ ਪੂਰਨ ਅਤੇ ਭਗਤੀ ਭਾਵ ਵਾਲੇ ਕਿਵੇਂ ਕਰਨੀ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਵੀ ਕਿਰਪਾ ਕਰਕੇ ਕੋਈ ਐਸਾ ਸਮਾਂ ਆ ਬਣ ਕੇ ਅਤੇ ਆਪ ਸਹਾਇਕ ਹੋ ਕਰਕੇ ਸਾਡੇ ਵੀ ਧਰਮ ਦੀ ਜਿਹੜੀ ਸਹਾਇਤਾ ਕਰਕੇ ਆਪ ਨੇ ਹੀ ਪੂਰਨ ਨਿਭਾਉਣਾ ਹੈ। ਜਿਸ ਤਰ੍ਹਾਂ ਬੇਨਤੀ ਜਿਹੜੇ ਸਿੰਘ ਹੋਏ ਨੇ ਸਤਿਗੁਰੂ ਸਾਹਿਬ ਜੀ ਦੇ, ਉਹ ਐਨ ਆਰਿਆਂ ਨਾਲ ਚਲਾਉਂਦੇ ਹੋਏ ਵੀ, ਉਲਦੀਆਂ ਦੇਗਾਂ 'ਤੇ ਵੀ ਬੈਠੇ ਹੋਏ ਵੀ, ਉਹਨਾਂ ਦੇ ਧਰਮ ਨੂੰ ਆਪ ਜੀ ਨੇ ਪੂਰੀ ਸਹਾਇਤਾ ਦੇ ਕੇ ਉਹਨਾਂ ਨੇ ਤੁਹਾਡੀ ਕਿਰਪਾ ਦੇ ਨਾਲ ਨਿਭਾਇਆ। ਇਸ ਨਾਲ ਸਾਨੂੰ ਵੀ ਆਪ ਕਿਰਪਾ ਕਰਕੇ ਬਲ ਬਖਸ਼ੋ।
ਤੂੰ ਭਾਰੋ ਸੁਆਮੀ ਮੇਰਾ, ਸੰਤਾ ਪਰਵਾਸਾ ਤੇਰਾ, ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕਹਿ ਛਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ